ਜੀ ਹਾਂ ਦੋਸਤੋ, ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਲਹਿਰਾ ਪ੍ਰੋਗਰਾਮ ਅੰਜਲੀ ਦੇ ਨਾਲ। ਜੀ ਦੋਸਤੋ, ਜਿਸ ਤਰ੍ਹਾਂ ਕਿ ਮੈਂ ਅੱਜ ਗੱਲ ਸ਼ੁਰੂ ਕੀਤੀ ਹੈਗੀ ਹੈ ਕਿ ਇੱਕ ਔਰਤ ਜਿਹਨੂੰ ਕਿ ਬਹੁਤ ਸਾਰੇ ਨਾਵਾਂ ਦੇ ਨਾਲ ਬੁਲਾਇਆ ਜਾਂਦਾ ਆ, ਤੇ ਉਹਦੇ ਲਈ ਇੱਕ ਸਾਡੇ ਸਮਾਜ ਵੱਲੋਂ ਇੱਕ ਇਸ ਤਰ੍ਹਾਂ ਦੀ ਸੋਚ ਰੱਖੀ ਜਾਂਦੀ ਹੈ ਕਿ ਜਿਹੜੀ ਔਰਤ ਆ ਉਹਦੀ ਜਿਹੜੀ ਅਕਲ ਆ ਜਾਂ ਉਹਦੀ ਮੱਤ ਆ ਗੁੱਟ ਦੇ ਪਿੱਛੇ ਹੁੰਦੀ ਆ। ਕੋਈ ਕਹਿੰਦਾ ਕਿ ਇਹਨੂੰ 365 ਵਿੱਚ ਲਿੱਤਰ ਹੈਗੇ ਆ, ਕੋਈ ਕਿਸ ਤਰ੍ਹਾਂ ਤੇ ਕੋਈ ਕਿਸ ਤਰ੍ਹਾਂ। ਔਰਤ ਨੇ ਹਰ ਸਦੀ ਦੇ ਵਿੱਚ ਆਪਣੇ ਆਪ ਨੂੰ ਬਿਹਤਰ ਕਰਨ ਦੀ ਕੋਸ਼ਿਸ਼ ਕੀਤੀ ਔਰ ਕਰ ਵੀ ਰਹੀ ਆ, ਔਰ ਜਿੱਥੇ ਸਾਡੇ ਸਮਾਜ ਮਰਦ ਸਮਾਜ ਨੇ ਉਹਨੂੰ ਬਹੁਤ ਸਾਰਾ ਰਿਕਾਰਡ ਦਿੱਤਾ, ਜਗ੍ਹਾ ਦਿੱਤੀ ਆ ਉਹਨੂੰ, ਪਰ ਫਿਰ ਵੀ ਇਹ ਗੱਲਾਂ ਜਿਹੜੀਆਂ ਮਰਦਾਂ ਵੱਲੋਂ ਨਹੀਂ, ਔਰਤਾਂ ਦੇ ਲਈ ਹੀ ਇਸ ਤਰ੍ਹਾਂ ਦਾ ਜਿਹੜਾ ਤੰਜ ਕੱਸਿਆ ਜਾਂਦਾ ਹੈ। ਸੋ ਦੋਸਤੋ, ਜਿਸ ਤਰ੍ਹਾਂ ਮੈਂ ਤੁਹਾਨੂੰ ਕਿਹਾ ਹੀ ਸੀਗਾ, ਅੱਜ ਮੇਰੇ ਨਾਲ ਸਟੂਡੀਓ ਦੇ ਵਿੱਚ ਸਾਡੀ ਪਿਆਰੀ ਜਿਹੀ ਲਾਡਲੀ ਜਿਹੀ ਸਾਡੀ ਸੋਹਣੀ ਜਿਹੀ ਸਵਰਾਜ, ਜਿਹੜੀ ਕਿ ਜਰਮਨ ਦੇ ਵਿੱਚ ਰਹਿਣ ਵਾਲੀ ਆ, ਬਹੁਤ ਸੋਹਣਾ ਲਿਖਦੀ ਕੁੜੀ, ਬਹੁਤ ਗੜਸ ਵਾਲੀ, ਤੇ ਅੱਜ ਮੈਂ ਉਹਨਾਂ ਨੂੰ ਆਪਣੇ ਨਾਲ ਸਟੂਡੀਓ ਦੇ ਵਿੱਚ, ਜਾਣੀ ਕਿ ਟੈਲੀਫੋਨ ਦੀਆਂ ਤਾਰਾਂ ਦੇ ਰਾਹੀਂ ਉਹਨਾਂ ਨੂੰ ਨਾਲ ਲੈ ਕੇ ਆਈ ਹਾਂ। ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਤੇ ਪੁੱਛਾਂਗੇ ਕਿ ਉਹ ਕਿਸ ਤਰ੍ਹਾਂ ਇੱਕ ਔਰਤ ਦੇ ਬਾਰੇ ਸੋਚਦੇ ਆ, ਕਿ ਵਾਕਈ ਇੱਕ ਔਰਤ ਦੇ ਬਾਰੇ ਇਸ ਤਰ੍ਹਾਂ ਸੋਚਦੀ ਆ ਕਿ ਹਾਂ ਇਹਦੇ ਵਿੱਚ ਮਰਦ ਦਾ ਵੀ ਜ਼ਿਆਦਾ ਰੋਲ ਹੈਗਾ, ਮਰਦ ਨੇ ਸ਼ੁਰੂਆਤ ਕੀਤੀ ਹੈ। ਸੋ ਕਰਦੇ ਆ ਮਿਲ ਮਿਲਾ ਕੇ ਸਵਰਾਜ ਜੀ ਦਾ ਸਵਾਗਤ। ਸਵਰਾਜ ਜੀ, ਹਰਮਨ ਰੇਡੀਓ ਵੱਲੋਂ ਅਸੀਂ ਤੁਹਾਨੂੰ ਜੀਆਂ ਆ ਕਹਿੰਦੇ ਆ, ਤੁਹਾਡਾ ਸਵਾਗਤ ਕਰਦੇ ਆ ਤੇ ਤੁਹਾਨੂੰ ਸਤਿ ਸ੍ਰੀ ਅਕਾਲ ਬੁਲਾਉਂਦੇ ਆ ਜੀ।
ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਹਰਮਨ ਰੇਡੀਓ ਵੱਲੋਂ, ਤੇ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਮੈਨੂੰ ਇਸ ਕਾਬਿਲ ਸਮਝਿਆ ਕਿ ਮੈਂ ਆਪਣੇ ਜਿਹੜੇ ਸ਼ਬਦ ਆ, ਆਪਣੀ ਜਿਹੜੀਆਂ ਵਾ ਜੋ ਵੀ ਆ, ਮੈਂ ਬੋਲ ਸਕਾਂ ਤੁਹਾਡੇ ਨਾਲ, ਆਪਣੀ ਗੱਲਾਂ ਸ਼ੇਅਰ ਕਰ ਸਕਾਂ। ਤੁਸੀਂ ਮੇਰੀਆਂ ਗੱਲਾਂ ਨੂੰ, ਮੇਰੀਆਂ ਬਾਤਾਂ ਨੂੰ ਇੰਨਾ ਕਾਬਿਲ ਸਮਝਿਆ। ਹਾਂਜੀ
ਜੀ, ਬਹੁਤ ਵਧੀਆ ਸਵਰਾਜ ਜੀ। ਅੱਛਾ ਸਵਰਾਜ ਜੀ, ਜਿਸ ਤਰ੍ਹਾਂ ਮੈਂ ਤੁਹਾਨੂੰ ਤੁਸੀਂ ਸੁਣ ਹੀ ਲਿਆ ਹੋਵੇਗਾ, ਇੱਕ ਔਰਤ ਦਾ ਔਰਤ ਵੱਲੋਂ ਉਹਨੂੰ ਨੀਵਾਂ ਦਿਖਾਉਣਾ ਜਾਂ ਉਹਦੇ ਬਾਰੇ ਚ ਕੋਈ ਗਲਤ ਧਾਰਨਾ ਸੋਚਣੀ, ਇਹ ਤੁਸੀਂ ਕਿੱਥੇ ਤੱਕ ਇਹਦੇ ਨਾਲ ਸਹਿਮਤ ਹੈਗੇ ਆ ਕਿ ਔਰਤ ਦੇ ਲਈ ਇਸ ਤਰ੍ਹਾਂ ਦੀ ਸੋਚ ਰੱਖਦੀ ਹੈ ਜਾਂ ਕਿ ਇਹਦੇ ਵਿੱਚ ਮਰਦ ਦੀ ਵੀ ਕਿਤੇ ਨਾ ਕਿਤੇ ਉਹਦਾ ਮਤਲਬ ਕਿ ਯੋਗਦਾਨ ਹੈਗਾ, ਕਿਸ ਤਰ੍ਹਾਂ ਤੁਸੀਂ ਸੋਚਦੇ ਹੈਗੇ ਔਰਤ ਦੇ ਬਾਰੇ ਚ?
ਜੀ, ਮੈਂ ਪਹਿਲਾਂ ਤੇ ਇਹ ਸੋਚਦੀ ਹੁੰਦੀ ਸਭ ਤੋਂ ਪਹਿਲਾਂ ਕਿ ਜਿਹੜਾ ਮਰਦ ਆ ਉਹ ਹੋਇਆ ਤਾਂ ਔਰਤ ਦੀ ਕੁੱਖ ਵਿੱਚੋਂ ਹੀ ਆ ਨਾ। ਔਰਤ ਦਾ ਜਿਹੜਾ ਸਭ ਤੋਂ ਉੱਚਾ, ਜਿਹਨੂੰ ਆਪਾਂ ਕਹਿੰਦੇ ਮਹਾਨ ਰੂਪ, ਉਹ ਮਾਂ ਦਾ ਰੂਪ ਆ। ਮਾਂ ਦੇ ਵਿੱਚੋਂ ਹੀ ਜਿਹੜਾ ਜਨਮ ਹੁੰਦਾ ਹੈ, ਮਰਦ ਦਾ ਹੁੰਦਾ ਹੈ, ਉਹ ਬਾਪ ਬਣਦਾ ਹੈ, ਉਹ ਪੁੱਤਰ ਬਣਦਾ ਹੈ, ਉਹ ਚਾਚਾ ਬਣਦਾ, ਤਾਇਆ ਬਣਦਾ। ਮਾਂ ਦੇ ਕੁੱਖ ਵਿੱਚੋਂ ਹੀ ਇੱਕ ਔਰਤ ਦਾ ਜਨਮ ਹੁੰਦਾ ਹੈ ਜੋ ਬਹੁਤ ਸਾਰੇ ਰੂਪਾਂ ਨੂੰ ਧਾਰਦੀ ਹੈ। ਇੱਥੇ ਜਿਵੇਂ ਅੰਜੂ ਜੀ ਦੀ ਜਿਸ ਤਰ੍ਹਾਂ ਸਾਡਾ ਇਤਿਹਾਸ ਹੈ, ਸਾਡੇ ਇਤਿਹਾਸ ਵਿੱਚ ਅਸੀਂ ਹੁਣ ਦੀ ਔਰਤ ਬੜੇ ਮਾਣ ਨਾਲ ਕਹਿੰਦੀ ਹੈ ਕਿ ਗੁਰੂ ਨਾਨਕ ਦੇਵ ਜੀ ਨੇ, ਸਾਡੇ ਬਾਬੇ ਨਾਨਕ ਨੇ ਸਾਨੂੰ ਉੱਚੀ ਅਹਿਮੀਅਤ ਦਿੱਤੀ ਹੈ, ਇਸ ਲਈ ਤੁਸੀਂ ਸਾਨੂੰ ਨੀਵਾਂ ਨਹੀਂ ਦਿਖਾ ਸਕਦੇ। ਇਹ ਗੱਲ ਸੱਚੀ ਹੈ, ਸੱਚਾਈ ਹੈ ਇਸ ਗੱਲ ਦੇ ਵਿੱਚ। ਪਰ ਇੱਕ ਔਰਤ ਹੀ ਔਰਤ ਤੇ ਜ਼ੁਲਮ ਕਰ ਰਹੀ ਹੈ, ਇਹ ਵੀ ਗੱਲ ਮੰਨਣੀ ਪਵੇਗੀ। ਕਿਉਂਕਿ ਜੇ ਮਰਦ ਦਾ ਜਨਮ ਔਰਤ ਦੀ ਕੁੱਖ ਵਿੱਚ ਹੁੰਦਾ ਤੇ ਉਹ ਪਹਿਲਾਂ ਬੱਚਾ ਹੀ ਹੈ ਨਾ। ਔਰਤ ਇੱਕ ਮਾਂ ਦੇ ਰੂਪ ਵਿੱਚ ਆ ਕੇ ਜਦੋਂ ਇੱਕ ਆਪਣੇ ਬੱਚੇ ਨੂੰ, ਬੇਟੇ ਨੂੰ ਜੋ ਦਿੰਦੀ ਹੈ ਕਿ ਤੂੰ ਪੁੱਤ ਇਹਦੀ ਰਿਸਪੈਕਟ ਕਰਨੀ ਆ, ਇਹਦੀ ਜੋ ਵੀ ਸਿਖਾਉਂਦੀ ਹੈ ਕਿ ਬੱਚਾ ਜਿਹੜਾ ਪਹਿਲਾ ਸਬਕ ਆ ਉਹ ਆਪਦੀ ਮਾਂ ਤੋਂ ਸਿੱਖਣਾ। ਇਸ ਕਰਕੇ ਮੈਂ ਇਹ ਸਮਝਦੀ ਹਾਂ ਕਿ ਜਿਹੜੀ ਔਰਤ ਤੇ ਔਰਤ ਦਾ ਜ਼ੁਲਮ ਹੈ, ਜਿਹੜਾ ਮਰਦ ਵੀ ਜ਼ੁਲਮ ਕਰ ਰਿਹਾ ਔਰਤ ਤੇ, ਇਹਦੇ ਵਿੱਚ ਵੀ ਔਰਤ ਦਾ ਬਹੁਤ ਵੱਡਾ ਹੱਥ ਹੈ। ਮੈਂ ਤੇ ਇਹ ਕਹਿੰਦੀ ਹਾਂ ਕਿ ਹੇ ਔਰਤ, ਔਰਤ ਹੋ ਕੇ ਔਰਤ ਤੇ ਜ਼ੁਲਮ ਨਾ ਕਰ, ਸ਼ਰਮ ਕਰ, ਮਰਦ ਨੂੰ ਨਾ ਬਦਨਾਮ ਕਰ। ਔਰਤ ਨੂੰ ਸਾਡੇ ਔਰਤ ਨੂੰ, ਅਸੀਂ ਸਿੱਖ ਔਰਤਾਂ, ਸਾਡੇ ਅੱਗੇ ਬਾਬੇ ਪੜਦਾਦੇ ਦਾਦੇ ਕਹਿੰਦੇ ਹੁੰਦੇ ਸੀ ਕੁੜੀਆਂ ਨੂੰ, ਜਦੋਂ ਅਸੀਂ ਛੋਟੀਆਂ ਹੁੰਦੇ ਸੀ, ਵੀ ਇਹ ਕਮਲੀਆਂ ਕੁੜੀਆਂ ਨੇ ਨਾ। ਚਲੋ ਕੁੜੀਆਂ ਕਮਲੀਆਂ ਹੁੰਦੀਆਂ ਨੇ ਕਿਉਂਕਿ ਹੱਸਦੀਆਂ, ਖੇਡਦੀਆਂ, ਵਿਹੜੇ ਦੇ ਵਿੱਚ ਰੌਣਕਾਂ
ਹੋਲੀਆਂ ਹੁੰਦੀਆਂ, ਬਿਲਕੁਲ।
ਪਰ ਫਿਰ ਵੀ ਉਹ ਕੁੜੀਆਂ ਕਮਲੀਆਂ ਜਦੋਂ ਵੱਡੀਆਂ ਹੁੰਦੀਆਂ ਨੇ, ਸੱਸਾਂ ਬਣਦੀਆਂ ਨੇ, ਨੂੰਹਾਂ ਬਣਦੀਆਂ ਨੇ, ਨਨਾਨਾਂ ਬਣਦੀਆਂ ਨੇ, ਭਰਜਾਈਆਂ ਬਣਦੀਆਂ ਨੇ, ਉਹ ਫਿਰ ਕਮਲੀਆਂ ਦਾ ਜਿਹੜਾ ਹੱਸਣ ਖੇਡਣ ਵਾਲਾ ਭੋਲਾਪਨ ਉਹ ਕਿੱਥੇ ਚਲੇ ਜਾਂਦਾ? ਕਿਹੜਾ ਮਾਹੌਲ ਆ ਜਿਹੜਾ ਇਹ ਇਹ ਕਿਸ ਮਾਹੌਲ ਵਿੱਚ ਇੱਦਾਂ ਦੀ ਸਿਰਜਣਾ ਹੁੰਦੀ ਹੈ ਕਿ ਉਹ ਇੱਕ ਦੂਜੇ ਤੇ ਜ਼ੁਲਮ ਕਰਨਾ ਸ਼ੁਰੂ ਕਰ ਦਿੰਦੀਆਂ ਨੇ? ਕਿ ਸਾਨੂੰ ਇਹ ਭੁੱਲ ਜਾਂਦਾ ਕਿ ਅਸੀਂ ਮਾਈ ਭਾਗੋ ਦੀਆਂ ਵਾਰਸਾਂ ਨੇ, ਜਿਹੜੇ ਕਿ ਜਵਾਕ ਜੰਮਣੇ ਜਾਣਦੀਆਂ ਤਾਂ ਖੰਡੇ ਖੜਕਾਉਣੇ ਵੀ ਜਾਣਦੀਆਂ ਨੇ। ਅਸੀਂ ਮਾਤਾ ਸਾਹਿਬ ਕੌਰ ਬਣ ਕੇ ਪਤਾਸੇ ਵੀ ਅੰਮ੍ਰਿਤ ਪਾ ਕੇ ਤਿਆਰ ਕੀਤੇ ਸੀ। ਮਾਤਾ ਸਾਹਿਬ ਕੌਰ ਜੀ ਉਹ ਵੀ ਇੱਕ ਔਰਤ ਸਨ ਜਿਹਨਾਂ ਨੇ ਪਤਾਸੇ ਅੰਮ੍ਰਿਤ ਪਾ ਕੇ ਅੰਮ੍ਰਿਤ ਤਿਆਰ ਕੀਤਾ ਸੀ। ਅਸੀਂ ਮਾਤਾ ਗੁਜਰੀ ਵਾਂਗੂ ਹੱਕ ਸੱਚ ਦਾ ਪਾਠ ਪੜਾਉਣਾ ਵੀ ਜਾਣਦੀਆਂ। ਸਾਡਾ ਇਤਿਹਾਸ ਜਿਹੜਾ ਵਾ ਇੱਕ ਔਰਤ ਨੂੰ ਬਹੁਤ ਹੀ ਉੱਚੇ ਦਰਜੇ ਤੇ ਲੈ ਕੇ ਜਾਂਦਾ। ਪਰ ਅੱਜ ਦੀ ਔਰਤ ਅੰਜੂ ਜੀ ਭਾਵੇਂ ਯੂਰਪ ਹੋਵੇ, ਕੋਈ ਵੀ ਦੇਸ਼ ਹੋਵੇ, ਔਰਤ ਆਪਣਾ ਸਾਡੀ ਜਿਹੜੀ ਹਿੰਦੁਸਤਾਨ ਦੀ ਭਾਰਤੀ ਨਾਰੀ ਆ ਉਹ ਆਪਣਾ ਰੂਪ ਨਹੀਂ ਬਦਲ ਰਹੀ। ਇਹ ਕਿਉਂ ਨੀ ਬਦਲ ਰਹੀ? ਇਹਦੇ ਪਿੱਛੇ ਕੀ ਕਾਰਨ ਹੈ? ਹੁਣ ਅਸੀਂ ਕਿਹੜੇ ਕਾਰਨਾਂ ਵੱਲ ਜਾਈਏ? ਕਿਉਂਕਿ ਅੱਜ ਕੱਲ ਚਲੋ ਇੱਕ ਰੂਪ ਬਦਲਿਆ। ਅੱਗੇ ਜੀ ਕਹਿੰਦੇ ਸੀ ਸੱਸ ਨੂੰਹ ਤੇ ਜ਼ੁਲਮ ਕਰਦੀ ਹੈ ਨਾ, ਬਹੁਤ ਸਾਰਾ ਇੱਦਾਂ ਹੈ ਕਿ ਨੂੰਹਾਂ ਵਿਚਾਰੀਆਂ ਸੜੀਆਂ ਸਾੜੀਆਂ ਵੀ ਗਈਆਂ, ਉਹਨਾਂ ਤੇ ਅਤਿਆਚਾਰ ਬਹੁਤ ਹੋਇਆ। ਪਰ ਹੁਣ ਇਹ ਅਤਿਆਚਾਰ ਦਾ ਜ਼ੁਲਮ ਦਾ ਰੂਪ ਬਦਲ ਚੁੱਕਾ ਹੈ। ਉਹ ਤੁਸੀਂ ਹੁਣ ਪੁੱਛੋ ਵੀ ਕੀ ਰੂਪ ਬਦਲ ਗਿਆ? ਸਰੀਰਕ ਤੌਰ ਤੇ ਜ਼ੁਲਮ ਕਰਨਾ ਦੇ ਨਾਲੋਂ ਮਾਨਸਿਕ ਤੌਰ ਤੇ ਜਦੋਂ ਤੁਸੀਂ ਜ਼ੁਲਮ ਕਰਦੇ ਹੋ ਉਹ ਬਹੁਤ ਵੱਡਾ ਜ਼ੁਲਮ ਹੁੰਦਾ ਹੈ, ਜਿਹੜਾ ਕਿ ਕਿਸੇ ਨੂੰ ਵੀ ਆਤਮ ਹੱਤਿਆ ਤੱਕ ਵੀ ਲੈ ਕੇ ਜਾਂਦਾ ਹੈ।
ਬਸ ਸਹੀ, ਬਿਲਕੁਲ ਤੁਸੀਂ ਸਹੀ ਦੱਸਿਆ, ਕਿਉਂਕਿ ਉਹ ਜਿਹੜੀ ਆ ਉਹਦੀ ਪਰਿਭਾਸ਼ਾ ਬਦਲ ਗਈ ਹੈਗੀ ਆ, ਉਹਦੇ ਤੌਰ ਤਰੀਕੇ ਬਦਲ ਗਏ, ਪਰ ਜ਼ੁਲਮ ਦੀ ਹੱਦ ਜਿਹੜੀ ਉੱਥੇ ਦੀ ਉੱਥੇ ਹੀ ਆ। ਹੁਣ ਅੱਜ ਦੇ ਟਾਈਮ ਦੇ ਉੱਤੇ ਸਰੀਰ ਤੇ ਜ਼ਖਮ ਨਹੀਂ ਲਾਏ ਜਾਂਦੇ, ਆਤਮਾ ਦੇ ਰੂਹ ਤੇ ਜ਼ਖਮ ਲਾਏ ਜਾਂਦੇ ਹੈਗੇ ਆ। ਬਿਲਕੁਲ ਸ਼ਿਵਰਾਜ ਜੀ, ਬਿਲਕੁਲ ਜਿਸ ਤਰ੍ਹਾਂ ਆਪਾਂ ਇੱਕ ਘਰ ਲਾ ਲਓ, ਘਰ ਦੇ ਵਿੱਚ ਕਹਿ ਦਿੰਦੇ ਆ ਕਿ ਬੰਦਾ ਆ ਜਿਹੜਾ, ਜਾਂ ਹਸਬੈਂਡ ਆ, ਜਾਂ ਜੇ ਉਹਦੀ ਫੈਮਿਲੀ ਆ ਘਰ ਦੇ ਵਿੱਚ, ਮਾਂ ਵੀ ਆ, ਭੈਣ ਵੀ ਆ, ਵਾਈਫ ਵੀ ਆ, ਤੇ ਉਹ ਬੰਦਾ ਹੁਣ ਵਿਚਾਰਾ ਉਹ ਵੀ ਕਈ ਥਾਂ ਤੇ ਆਪਣਾ ਰੋਲ ਪੂਰਾ ਨਿਭਾਉਣ ਦੀ ਕੋਸ਼ਿਸ਼ ਕਰਦਾ, ਲੇਕਿਨ ਗੱਲ ਘੁੰਮ ਘੁਮਾ ਕੇ ਬੰਦੇ ਤੱਕ ਆ ਜਾਂਦੀ ਕਿ ਇਹਦੇ ਹੱਥ ਚ ਕੰਟਰੋਲ ਨਹੀਂ, ਇਹ ਨੀ ਸਮਝਦਾ ਹੈਗਾ, ਇਹ ਨੀ ਸਹੀ ਰੱਖਦਾ। ਇਹਦੇ ਵਿੱਚ ਤੁਸੀਂ ਕੀ ਸਮਝਦੇ ਆ ਕਿ ਵੀ ਉਹਨੂੰ ਕੀ ਕਰਨਾ ਚਾਹੀਦਾ ਹੈਗਾ ਇਹਨਾਂ ਇਸ ਸਿਚੁਏਸ਼ਨ ਦੇ ਵਿੱਚ, ਇਸ ਸਥਿਤੀ ਦੇ ਵਿੱਚ ਉਹਨੂੰ ਕੀ ਕਰਨਾ ਚਾਹੀਦਾ ਹੈਗਾ ਆ? ਕਿ ਜਿਹੜੇ ਹੁਣ ਜਿਸ ਤਰ੍ਹਾਂ ਤੁਸੀਂ ਕਹਿੰਦੇ, ਜਾਂ ਮੈਂ ਵੀ ਮੰਨ ਲੈਂਦੀ ਹਾਂ ਕਿ ਮਰਦ ਪੂਰਾ ਨਿਕਲਿਆ ਹੋਇਆ, ਮਰਦ ਨੇ ਤਾਂ ਸਨਮਾਨ ਦੇ ਦਿੱਤਾ ਔਰਤ ਨੂੰ ਵੀ ਭਾਈ ਤੂੰ ਬਰਾਬਰ ਆ, ਅਸੀਂ ਤੈਨੂੰ, ਤੂੰ ਪੜ੍ਹਾਈ ਕਰ, ਬਾਹਰ ਜਾ, ਆਪਣੀ ਪੜ੍ਹਾਈ ਜਿਹੜੀ ਵੀ ਐਜੂਕੇਸ਼ਨ ਜੋ ਜਿਸ ਤਰ੍ਹਾਂ ਵੀ ਆਜ਼ਾਦੀ ਦਿੱਤੀ ਹੈਗੀ ਔਰਤ ਨੂੰ। ਪਰ ਜਿਹੜੀਆਂ ਘਰਾਂ ਦੇ ਵਿੱਚ ਸਾਜ਼ਿਸ਼ਾਂ ਚੱਲੀਆਂ ਜਾਂਦੀਆਂ ਹੈਗੀਆਂ ਉਹਦੇ ਵਿੱਚ ਕਿਤੇ ਨਾ ਕਿਤੇ ਔਰਤ ਫੇਰ ਲਿਆ ਕੇ ਮਰਦ ਨੂੰ ਖੜਾ ਕਰ ਦਿੰਦੀ ਹੈਗੀ ਆ ਮੈਦਾਨ ਦੇ ਵਿੱਚ ਕਿ ਇਹਦਾ ਕਸੂਰ ਹੈਗਾ ਆ, ਇਹਦੇ ਵਿੱਚ ਮਰਦ ਦਾ ਕੀ ਰੋਲ ਹੈਗਾ ਤੇ ਉਹਨੂੰ ਕੀ ਕਰਨਾ ਚਾਹੀਦਾ? ਤੇ ਤੁਸੀਂ ਇੱਥੇ ਮਰਦ ਨੂੰ ਕਿਸ ਤਰ੍ਹਾਂ ਦੇਖਦੇ ਆ ਘਰਾਂ ਦੇ ਵਿੱਚ ਜਿਹੜੀਆਂ ਸਾਜ਼ਿਸ਼ਾਂ ਚੱਲਦੀਆਂ ਆ?
ਹਾਂਜੀ ਜੀ, ਜਦੋਂ ਚਲੋ ਬੇਟੀ ਦਾ ਵਿਆਹ ਹੁੰਦਾ ਨਾ, ਬੇਟੀ ਦੇ ਜਿਹੜੇ ਮਾਂ ਪਿਓ ਨੂੰ ਜਦੋਂ ਲੱਭਦੀ ਹੈ ਇੱਕ ਸੋਹਣਾ ਪਰਿਵਾਰ ਲੱਭਦਾ, ਹੁਣ ਸੋਹਣਾ ਪਰਿਵਾਰ ਆਪਾਂ ਉਹਨੂੰ ਆਖਦੇ ਹਾਂ ਜਿਸ ਘਰ ਵਿੱਚ ਮਾਂ ਪਿਓ ਏ, ਉਹਨਾਂ ਦਾ ਬੇਟਾ ਹੈ, ਉਹਨਾਂ ਦੀ ਬੇਟੀ ਵੀ ਏ, ਦਾਦਾ ਦਾਦੀ ਵੀ ਨੇ ਸੁੱਖ ਨਾਲ, ਉਹ ਇੱਕ ਸੋਹਣਾ ਪਰਿਵਾਰ ਚਲੋ ਮੰਨਦੇ ਆ। ਇੱਕ ਹੁਣ ਬੇਟੀ ਜਦੋਂ ਵਿਆਹੀ ਜਾਂਦੀ ਹੈ ਇਸ ਸੋਹਣੇ ਪਰਿਵਾਰ ਦੇ ਵਿੱਚ ਜਾਂਦੀ ਹੈ, ਤੇ ਉਹ ਸੋਹਣੇ ਪਰਿਵਾਰ ਦੇ ਵਿੱਚ ਜਦੋਂ ਮਾਂ ਬਾਪ ਹੁੰਦੇ ਹਨ, ਮਾਂ ਦਾ ਰੋਲ ਬਹੁਤ ਵੱਡਾ ਮੈਂ ਸਭ ਤੋਂ ਪਹਿਲਾਂ ਸਮਝਦੀ ਹਾਂ, ਕਿਉਂਕਿ ਮਾਂ ਦੇ ਦਬਕੇ ਹੇਠ ਹੀ ਉਹਦਾ ਪੁੱਤ ਹੁੰਦਾ ਹੈ। ਮਾਂ ਸਮਝ ਚੁੱਕੀ ਹੁੰਦੀ ਹੈ ਆਪਣੇ ਘਰ ਵਾਲੇ ਨੂੰ ਕਿ ਉਹ ਕਿਸ ਚੀਜ਼ ਤੇ ਗੁੱਸਾ ਹੁੰਦਾ ਜਾਂ ਕਿਵੇਂ ਆ ਜੋ ਵੀ ਘਰ ਦਾ ਮਾਹੌਲ ਹੈ। ਫਿਰ ਜਦੋਂ ਇੱਕ ਜਿਹਨੂੰ ਕਿ ਆਪਾਂ ਕਹਿੰਦੇ ਉਪਰੇ ਘਰ ਦੀ ਹਨਾ ਧੀ ਜਦੋਂ ਐਂਟਰੀ ਕਰਦੀ ਹੈ ਉਸ ਘਰ ਦੇ ਵਿੱਚ ਪਰਿਵਾਰ ਦੇ ਵਿੱਚ, ਫਿਰ ਜਿਹੜਾ ਮਰਦ ਹੈ ਆਪਾਂ ਮਰਦ ਨੂੰ ਇਹ ਨੀ ਕਹਿ ਸਕਦੇ ਕਿ ਇਹ ਹਮੇਸ਼ਾ ਚੁੱਪ ਰਹਿਣ ਵਾਲਾ ਜਾਂ ਮੈਨੇਜ ਰੱਖਣ ਵਾਲਾ ਹੀ ਹੈ। ਕਈ ਵਾਰ ਜਦੋਂ ਮਾਂ ਕਮੀਆਂ ਸ਼ੁਰੂ ਕੱਢਣੀਆਂ ਸ਼ੁਰੂ ਕਰ ਦਿੰਦੀ ਹੈ, ਜਦੋਂ ਔਰਤ ਨੂੰ ਬਣ ਕੇ ਕੰਮ ਕਾਰ ਸੰਭਾਲਦੀ ਹੈ, ਫਿਰ ਜਦੋਂ ਕਮੀਆਂ ਕੱਢਣੀਆਂ ਸ਼ੁਰੂ ਕਰ ਦਿੰਦੀ ਹੈ ਆਪਦੇ ਬੇਟੇ ਨੂੰ ਕਹਿੰਦੀ ਰਹਿੰਦੀ ਹੈ ਏਦਾਂ ਵਾ, ਇਹ ਏਦਾਂ ਕਰਦੀ ਜੇ ਏਦਾਂ ਕਰਦੀ ਆ। ਪਹਿਲੀ ਗੱਲ ਮਰਦ ਤਾਂ ਉੱਥੋਂ ਪਰੇਸ਼ਾਨ ਹੋਣਾ ਸ਼ੁਰੂ ਹੋ ਜਾਂਦਾ ਹੈ ਕਿ ਹੁਣ ਮੈਂ ਇੱਥੇ ਕੀ ਕਰਾਂ। ਫਿਰ ਉਹ ਆਪਣੀ ਪਤਨੀ ਨੂੰ ਸਮਝਾਉਂਦਾ ਹੈ ਕਿ ਆਹ ਗੱਲ ਆ ਏਦਾਂ, ਗੱਲਾਂ ਤੁਹਾਨੂੰ ਪਤਾ ਵਾ ਰਸੋਈ ਵਿੱਚ ਹੀ ਸਾਰੀਆਂ ਸ਼ੁਰੂ ਹੁੰਦੀਆਂ ਰਸੋਈ ਤੋਂ ਗੱਲਾਂ, ਜਿਹੜੀਆਂ ਕਿ 90% ਜਨਾਨੀਆਂ ਦੀ ਸੋਚ ਹਜੇ ਰਸੋਈਆਂ ਵਿੱਚੋਂ ਬਾਹਰ ਨਹੀਂ
ਨਿਕਲੀ, ਬਾਹਰ ਨਹੀਂ ਨਿਕਲੀ।
ਹਾਂਜੀ, ਇੱਕ ਚਲੋ ਇਹ ਰੂਪ ਹੋ ਗਿਆ ਔਰਤ ਦਾ ਹਨਾ, ਹੁਣ ਇੱਕ ਨੂੰਹ ਦੇ ਰੂਪ ਦੇ ਵਿੱਚ ਔਰਤ ਸੱਸ ਭਲੀ ਮਾਨਸ ਆ, ਨਾਈਸ ਆ, ਬਹੁਤ ਪਿਆਰ ਕਰਦੀ ਹੈ, ਸਹੁਰਾ ਵੀ ਨੂੰਹ ਨੂੰ ਬਹੁਤ ਪਿਆਰ ਕਰਦਾ, ਪਰ ਔਰਤ ਉੱਥੇ ਇੱਕ ਨੂੰਹ ਦੇ ਰੂਪ ਦੇ ਵਿੱਚ ਉਹਨਾਂ ਚ ਕਮੀਆਂ ਕੱਢਣੀਆਂ ਸ਼ੁਰੂ ਕਰ ਦਿੰਦੀ ਹੈ। ਉਹ ਆਪਣੇ ਹਸਬੈਂਡ ਨੂੰ ਮਜਬੂਰ ਕਰਦੀ ਹੈ, ਮੈਂ ਇੱਥੇ ਦੀ ਰਹਿਣਾ, ਜਾਂ ਕਹਿੰਦੀ ਮੈਂ ਪੜ੍ਹੀ ਲਿਖੀ ਆ, ਜਾਂ ਮੈਂ ਮਾਡਰਨ ਆ, ਇਹ ਕੀ ਹੋ ਰਿਹਾ, ਜਾਂ ਕੁਛ ਵੀ ਆ, ਮੈਂ ਕੰਮ ਨੀ ਕਰਨਾ, ਜਾਂ ਮੈਂ ਇਸ ਹਿਸਾਬ ਨਾਲ ਕੱਲ ਕਰਨਾ, ਜਾਂ ਮੈਂ ਇਹਨਾਂ ਨੂੰ ਚਾਹ ਨੀ ਫਰਾਉਣੀ, ਮੈਂ ਸਵੇਰੇ ਉੱਠ ਹੀ ਸਕਦੀ, ਕਈ ਗੱਲਾਂ ਉਹ ਫਿਰ ਰਸੋਈ ਤੋਂ ਗੱਲ ਸ਼ੁਰੂ ਹੋ ਗਈ ਨਾ। ਇੱਥੇ ਮਰਦ ਦਾ ਹਾਂ, ਇੱਥੇ ਜ਼ਰੂਰ ਹੈ ਕਿ ਮਰਦ ਇੱਥੇ ਮਜਬੂਰ ਹੋ ਜਾਂਦਾ ਕਿ ਉਹ ਕਿਹਨੂੰ ਛੱਡੇ ਤੇ ਕਿਹਨੂੰ ਅਪਣਾਏ। ਹੁਣ ਇੱਕ ਔਰਤ ਜਦੋਂ ਉਹਦੀ ਜੀਵਨ ਸਾਥਣ ਬਣ ਕੇ ਆਉਂਦੀ ਹੈ ਤਾਂ ਅਫਕੋਰਸ ਉਹਨੂੰ ਵੀ, ਮਰਦ ਨੂੰ ਵੀ ਖੁਸ਼ੀ ਹੁੰਦੀ ਹੈ ਕਿ ਉਹਦੀ ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਹੋਈ ਹੈ। ਔਰਤ ਹੁਣ ਦਾ ਜਿਹੜਾ ਬੇਸ ਆ, ਬੇਸਿਕ ਤੌਰ ਤੇ ਔਰਤ ਇਹ ਕਿੱਥੋਂ ਸਿੱਖਦੀ ਹੈ, ਔਰਤ ਔਰਤ ਦੇ ਰੂਪ ਵਿੱਚ ਹੀ ਆਪਣੀ ਮਾਂ ਤੋਂ ਸਿੱਖਦੀ ਹੈ ਨਾ। ਹੁਣ ਤੁਹਾਨੂੰ ਦੇਖਿਆ ਹੋਊਗਾ ਬਹੁਤ ਸਾਰੇ ਪਰਿਵਾਰਾਂ ਦੇ ਵਿੱਚ ਜਦੋਂ ਬੇਟੀ ਵਿਆਹ ਕੇ ਆਉਂਦੀ ਹੈ ਤੇ ਉਹ ਬੇਟੀ ਦੀ ਮਾਂ ਉਹਦੇ ਪਰਿਵਾਰ ਦੇ ਵਿੱਚ ਹਮੇਸ਼ਾ ਐਂਟਰੀ ਰੱਖਦੀ ਹੈ, ਉਹਨੂੰ ਪੁੱਛਦੀ ਰਹਿੰਦੀ ਆ ਕਿੱਦਾਂ ਤੇਰੀ ਸੱਸ ਕਿੱਦਾਂ ਉਹ ਕਿੱਦਾਂ ਹਨਾ। ਇਹ ਚੀਜ਼ਾਂ ਵੀ ਬਹੁਤ ਜਿਹੜੀਆਂ ਕਿ ਦੂਜੇ ਪਾਸੇ ਲੈ ਕੇ ਜਾਂਦੀਆਂ, ਉਹ ਵੀ ਡਿਸਟਰਬ ਕਰਦੀਆਂ ਮਾਹੌਲ ਨੂੰ। ਇਸ ਕਰਕੇ ਹਰੇਕ ਕੋਈ ਡਿਸਟਰਬ ਹੈ, ਉਹ ਡਿਸਟਰਬ ਦੇ ਵਿੱਚ ਔਰਤ ਹੈ, ਕਿਸੇ ਵੀ ਫੈਮਿਲੀ ਦੇ ਵਿੱਚ ਔਰਤ ਦਾ ਹਿੱਸਾ ਹੈ ਤੇ ਔਰਤ ਹੀ ਔਰਤ ਜ਼ੁਲਮ ਕਰਦੀ ਹੈ। ਹੁਣ ਬਾਕੀਆਂ ਦੀ ਗੱਲਾਂ ਲਾ ਦੋ, ਚਲੋ ਫੈਮਿਲੀ ਤੋਂ ਨਿਕਲ ਕੇ ਆਪਾਂ ਬਾਹਰਲੇ ਮਾਹੌਲ ਦੀ ਗੱਲ ਕਰਦੇ ਹਾਂ, ਔਰਤ ਜੋਬ ਕਰਦੀ ਹੈ ਜਾਂ, ਪਰ ਜੈਲਸੀ ਬਹੁਤ ਵੱਧ ਚੁੱਕੀ ਹੈ ਔਰਤਾਂ ਵਿੱਚ ਆਪਸ ਵਿੱਚ, ਉਹ ਜੈਲਸੀ ਦਾ ਕਰਕੇ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਚ ਰਹਿੰਦੀ ਹੈ ਕਿ ਇੱਕ ਦੂਜੇ ਨੂੰ ਨੀਵਾਂ ਦਿਖਾਇਆ ਜਾਵੇ, ਨੀਵਾਂ
ਦਿਖਾਉਣ। ਕਿਹੜੀ ਗੱਲ ਦੀ ਤੁਸੀਂ ਸੋਚਦੇ, ਕਿਹੜੀ ਗੱਲ ਦਾ ਕੰਪੀਟੀਸ਼ਨ ਔਰਤਾਂ ਚ ਜ਼ਿਆਦਾ ਹੈਗਾ ਜਿਹਨੂੰ ਦੇਖ ਕੇ ਉਹ ਇੰਨੀ ਨਫ਼ਰਤ ਤੇ ਜੈਲਸ ਤੱਕ ਚਲੇ ਜਾਂਦੀ ਹੈਗੀ, ਔਰ ਕਈ ਤਾਂ ਉਹ ਆਪਣੀ ਹੱਦ ਪਾਰ ਕਰ ਜਾਂਦੇ। ਕਿਹੜੀ ਤੁਹਾਡੀ ਨਜ਼ਰ ਦੇ ਵਿੱਚ ਇੱਦਾਂ ਦੀਆਂ ਕਿਹੜੀਆਂ ਗੱਲਾਂ ਜਿਹਨੂੰ ਉਹ, ਕਈ ਵਾਰੀ ਦੋ ਭੈਣਾਂ ਭੈਣਾਂ ਆਪਸ ਦੇ ਵਿੱਚ ਵੀ ਜੈਲਸ ਕਰਨ ਲੱਗ ਜਾਂਦੀਆਂ ਆ, ਘਰ ਦੇ ਵਿੱਚ ਹੁੰਦੀਆਂ, ਜਾਂ ਮਾਵਾਂ ਧੀਆਂ ਦੀ ਵੀ ਆਪਸ ਦੇ ਵਿੱਚ ਲੱਗਣੀ ਸ਼ੁਰੂ ਹੋ ਜਾਂਦੀ, ਉਹ ਕਿਹੜੀਆਂ ਗੱਲਾਂ ਆ ਜਿਹੜੀਆਂ ਉਹਨਾਂ ਨੂੰ ਜੈਲਸ ਵੱਲ ਲੈ ਕੇ ਜਾਂਦੀਆਂ ਹੈਗੀਆਂ ਆ, ਜਿਹਦੇ ਵਿੱਚ ਉਹਨਾਂ ਨੂੰ ਲੱਗਦਾ ਕੀ, ਕਿੱਥੋਂ ਉਹਨਾਂ ਨੂੰ ਆਪਣੇ ਆਪ ਚ ਊਣਤਾਈ ਲੱਗਦੀ ਆ ਕਿ ਵੀ ਮੇਰੇ ਤੋਂ ਅਗਲੀ ਬਿਹਤਰ ਹੈਗੀ ਆ, ਕਿਸ ਤਰ੍ਹਾਂ ਦੀਆਂ ਗੱਲਾਂ ਹੋ ਸਕਦੀਆਂ ਇਹ?
ਮੈਨੂੰ ਇਹ ਹਮੇਸ਼ਾ ਲੱਗਦਾ ਹੁੰਦਾ ਕਿ ਜਦੋਂ ਕੋਈ ਬੰਦਾ ਕੋਈ ਔਰਤ ਮਾਨਸਿਕ ਤੌਰ ਤੇ ਕਮਜ਼ੋਰ ਹੁੰਦੀ ਹੈ, ਉਹਦੇ ਅੰਦਰ ਜੈਲਸੀ ਬਹੁਤ ਬਣਦੀ ਹੈ। ਇੱਕ ਔਰਤ ਦੂਜੀ ਔਰਤ ਮਾਨਸਿਕ ਖੁਸ਼ ਦੇਖ ਕੇ ਜੈਲਸੀ ਕਰਦੀ ਹੈ ਨਾ। ਹੁਣ ਇਹ ਕਈ ਵਾਰ ਹੁੰਦਾ ਕਿ ਇੱਕ ਔਰਤ ਬ੍ਰਾਂਡਡ ਕੱਪੜੇ ਪਾ ਕੇ ਨਿਕਲਦੀ ਹੈ ਤੇ ਦੂਸਰੀ ਔਰਤ ਦੇ ਸਿੰਪਲ ਕੱਪੜੇ ਪਾਏ ਹੁੰਦੇ ਆ, ਪਰ ਉਹ ਬਹੁਤ ਖੁਸ਼ ਹੁੰਦੀ ਹੈ, ਉਹ ਬ੍ਰਾਂਡਡ ਕੱਪੜਿਆਂ ਵਾਲੀ ਤੋਂ ਜੈਲਸੀ ਕਰਨਾ ਸ਼ੁਰੂ ਕਰ ਦਿੰਦੀ ਹੈ ਕਿ ਇਹ ਕਾਹਤੋਂ ਖੁਸ਼ ਹੈ। ਦੂਸਰੀ ਗੱਲ ਤੇ ਇਹ ਜੈਲਸੀ ਹੁੰਦੀ ਹੈ ਕਿ ਇਸ ਔਰਤ ਦੇ ਦੋਸਤ ਕਾਹਤੋਂ ਜ਼ਿਆਦਾ ਨੇ, ਇਹ ਔਰਤ ਦੇ ਨਾਲ ਤਾਂ ਬਹੁਤ ਸਾਰੀਆਂ ਸਹੇਲੀਆਂ ਖੁਸ਼ ਰਹਿੰਦੀਆਂ, ਇਹ ਕਾਹਤੋਂ, ਮੇਰੇ ਕੋਲ ਕਾਰ ਆ, ਇਹ ਤਾਂ ਫੇਰ ਵੀ ਟ੍ਰੇਨ ਤੇ ਆਉਂਦੀ, ਇਹਦੇ ਨਾਲ ਕਾਹਤੋਂ ਖੁਸ਼ ਨੇ, ਇਹ ਚੀਜ਼ਾਂ। ਹੁਣ ਦੋਵਾਂ ਭੈਣਾਂ ਦੇ ਵਿੱਚ ਇੱਕ ਭੈਣ ਹਾਸੇ ਖੇਡਣ ਵਾਲੀ ਸੁਭਾਅ ਵਾਲੀ ਆ, ਇੱਕ ਭੈਣ ਨੂੰ ਕਈ ਵਾਰ ਚੀਜ਼ਾਂ ਸਹਿਣਸ਼ੀਲਤਾ ਵੀ ਬਹੁਤ ਵੱਡੀ ਚੀਜ਼ ਹੈ, ਇੱਕ ਬੱਚਿਆਂ ਵਿੱਚ ਲਾ ਲਓ ਜਾਂ ਕੁਛ ਵੀ ਲਾ ਲਓ, ਉਹਨੂੰ ਕੁਛ ਵੀ ਲਿਆ ਕੇ ਦੇਈਦਾ, ਉਹਦੀ ਉਹਦੀ ਖੁਸ਼ੀ ਉੱਥੇ ਤੱਕ ਹੀ ਰਹਿੰਦੀ ਹੈ ਕਿ ਹਾਂ ਮੈਂ ਖੁਸ਼ ਆ। ਦੂਸਰੀ ਫਿਰ ਜੈਲਸੀ ਕਰਦੀ ਵੀ ਇਹਨੂੰ ਕਿਉਂ ਖਿਲਿਆ ਕਹਿੰਦਾ, ਫਿਰ ਉਹ ਨਾਪ ਤੋਲ ਕਰਦੀ ਹੈ ਕਿ ਇਹਦਾ ਬੈਟਰ ਹੈ ਜਾਂ ਮੇਰਾ ਬੈਟਰ ਹੈ। ਇਸ ਚੀਜ਼ ਦੇ ਵਿੱਚ ਔਰਤਾਂ ਨੂੰ ਇਹ ਚੀਜ਼ ਬਹੁਤ ਜ਼ਿਆਦਾ ਹੈ ਵੀ ਬੈਸਟ ਕਿਹਦੇ ਕੋਲ ਚੀਜ਼ ਆ, ਕੁਛ ਵੀ ਹੋਵੇ, ਚਾਹੇ ਉਹ ਕੱਪੜਾ ਹੋਵੇ, ਐਨੀਥਿੰਗ, ਜੋਬ ਵੀ ਹੋਵੇ, ਜੇ ਉਹਦੇ ਕੋਲ ਜੋਬ ਵਧੀਆ ਤੇ ਦੂਸਰੀ ਜਰੂਰ ਜੈਲਸੀ ਕਰੇਗੀ ਕਿ ਇਹਦੇ ਕੋਲ ਜੋਬ ਕਾਹਤੋਂ ਵਧੀਆ ਨਾ। ਫਿਰ ਉਹਦੀ ਕੋਈ ਉਹਦੀ ਪੜ੍ਹਾਈ ਨੀ ਦੇਖਦਾ, ਇੰਟੈਲੀਜੈਂਸ ਨੀ ਦੇਖਦਾ, ਉਹਦੀ ਮਿਹਨਤ ਨੀ ਦੇਖਦੀਆਂ ਇੱਕ ਦੂਜੇ ਦੀ ਕਿ ਉਹ ਕਿੰਨੀ ਮਿਹਨਤ ਕਰਕੇ ਇੱਥੇ ਤੱਕ ਪਹੁੰਚੀ ਆ।
ਮਾਨਸਿਕਤਾ ਦੀ ਘਾਟ ਜਿਹੜੀ ਹੈਗੀ ਆ, ਵੀ ਉਹ ਜਿਹੜੀਆਂ ਛੋਟੀਆਂ ਛੋਟੀਆਂ ਗੱਲਾਂ ਹੈਗੀਆਂ ਕੱਪੜੇ ਵੱਲੋਂ ਕਾਰਾਂ ਵੱਲੋਂ ਜਿਹੜੀਆਂ ਕੇਸ ਕੁਛ ਕੁ ਖੁਸ਼ੀਆਂ ਦਾ ਥੋੜੀ ਦੇਰ ਲਈ ਜਿਨ੍ਹਾਂ ਤੇ ਖੁਸ਼ੀਆਂ ਟਿਕੀਆਂ ਹੁੰਦੀਆਂ ਉਹਨਾਂ ਨੂੰ ਲੈ ਕੇ ਉਹ ਬਹੁਤ ਵੱਡਾ ਇਸ਼ੂ ਬਣਾ ਦਿੰਦੀਆਂ ਹੈਗੀਆਂ। ਅੱਛਾ ਸਵਰਾਜ ਜੀ, ਇੱਕ
ਬਹੁਤ
ਗੱਲ
ਵੱਡਾ।
ਜਿਹੜੀ ਮੇਰੇ ਦਿਮਾਗ ਦੇ ਵਿੱਚ ਆ ਰਹੀ ਹੈਗੀ ਆ, ਇਹ ਦੇਖਣ ਚ ਵੀ ਆਇਆ ਸੁਣਨ ਚ ਵੀ ਆਇਆ ਹੈਗਾ ਆ, ਤੇ ਇਹਦੇ ਵਿੱਚ ਤੁਸੀਂ ਕਿੰਨੇ ਕੁ ਸਹਿਮਤ ਹੈਗੇ ਆ ਕਿ ਇੱਕ ਔਰਤ ਜਿਹੜੀ ਦੂਸਰੀ ਔਰਤ ਨੂੰ ਜੇ ਕੋਈ ਦੂਸਰੇ ਮਰਦ ਦੇ ਲਾਗੇ ਵੀ ਬੈਠੀ ਆ, ਮੰਨ ਲਓ ਕੋਈ ਵਧੀਆ ਰਾਈਟਰ ਆ, ਕੋਈ ਵਧੀਆ ਕਿਸੇ ਦੀ ਸੋਚ ਆ, ਕੋਈ ਸਾਨੂੰ ਆਪਣੀ ਲਾਈਫ ਦੇ ਵਿੱਚ ਬਹੁਤ ਜ਼ਿਆਦਾ ਅਸੀਂ ਕਿਸੇ ਦੇ ਫੈਨ ਮਰਦ ਦੇ ਹੋ ਸਕਦੇ ਆ, ਮੇਲ ਫੀਮੇਲ ਦੀ, ਫੀਮੇਲ ਮੇਲ ਦੀ ਅਸੀਂ ਫੈਨ ਹੋ ਸਕਦੇ ਆ ਜਿਹਦੇ ਕੋਲ ਕੋਈ ਟੈਲੈਂਟ ਹੈਗਾ। ਜਦੋਂ ਅਸੀਂ ਬਾਲੀਵੁੱਡ ਦੇ ਜਿਹੜੇ ਸੁਪਰ ਸਟਾਰ ਆ ਉਹਨਾਂ ਦੀਆਂ ਫੋਟੋਆਂ ਆਪਣੇ ਘਰਾਂ ਚ ਲਾ ਸਕਦੇ ਆ, ਉਹਨਾਂ ਨੂੰ ਅਸੀਂ ਕਹਿ ਸਕਦੇ ਹਾਂ ਮੈਂ ਇਹਦੀ ਫੈਨ ਹੈਗੀ ਆ ਜਾਂ ਮੈਂ ਇਹਦਾ ਫੈਨ ਹੈਗਾ। ਜਦੋਂ ਅਸੀਂ ਆਮ ਲਾਈਫ ਦੇ ਵਿੱਚ ਇੱਦਾਂ ਦੇ ਸੋਹਣੇ ਇਨਸਾਨਾਂ ਦੇ ਕੋਲ, ਜੇ ਇੱਕ ਔਰਤ ਮਰਦ ਦੇ ਕੋਲ ਬਹਿੰਦੀ ਆ ਜਾਂ ਮਰਦ ਔਰਤ ਦੇ ਕੋਲ ਬਹਿੰਦੀ ਆ, ਤੇ ਮੈਂ ਸੋਚਦੀ ਆ ਇਹ ਤੇ ਵੀ ਸਭ ਤੋਂ ਪਹਿਲਾਂ ਉਹਨੂੰ ਭੱਦੀ ਨਜ਼ਰ ਦੇ ਨਾਲ ਜਾਂ ਸ਼ੱਕ ਦੀ ਨਜ਼ਰ ਦੇ ਨਾਲ ਔਰਤ ਹੀ ਦੇਖਦੀ ਆ ਕਿ ਇਹ ਦੋਨੇ ਜਿਹੜੇ ਗੈਰ ਸੰਬੰਧ ਇਹਨਾਂ ਦੇ ਬਣੇ ਹੋਏ ਆ, ਜਾਂ ਉਹ ਜਿਹੜਾ ਗੈਰ ਮਰਦ ਗੈਰ ਔਰਤ ਇਕੱਠੇ ਬੈਠੇ ਇਹਨਾਂ ਦਾ ਕੋਈ ਆਪਸ ਦੇ ਵਿੱਚ ਸੰਬੰਧ ਹੈਗਾ ਆ, ਅਫਵਾਹ ਉਡਾਉਣੀ, ਇਹਦੇ ਨਾਲ ਤੁਸੀਂ ਕਿੱਥੇ ਤੱਕ ਸਹਿਮਤ ਹੈਗੇ ਆ ਵੀ ਇਹ ਔਰਤ ਵੱਲੋਂ ਸਭ ਤੋਂ ਪਹਿਲਾਂ ਇਹ ਇਸ ਤਰ੍ਹਾਂ ਦੀ ਗੱਲ ਸੋਚੀ ਜਾਂਦੀ ਹੈਗੀ ਆ ਕਿ ਮਰਦ ਵੀ ਇਹਦੇ ਵਿੱਚ ਇੰਨਾ ਕੋਈ ਯੋਗਦਾਨ ਉਹਦਾ ਹੈਗਾ ਕਿਸੇ ਨੂੰ ਗਲਤ ਕਹਿਣ ਦੇ ਲਈ, ਉਸ ਕਿਸੇ ਦੇ ਕਿਰਦਾਰ ਦੇ ਬਾਰੇ ਗਲਤ ਕਹਿਣ ਬਾਰੇ?
ਕਈ ਮੈਂ ਕਈ ਵਾਰ ਇਹ ਸੋਚਦੀ ਹੁੰਦੀ ਆ ਕਿ ਮਰਦ ਜਦੋਂ ਕਿਸੇ ਔਰਤ ਨੂੰ ਗਲਤ ਕਹਿੰਦਾ, ਜੇ ਉਹ ਮਰਦ ਵਿਆਹ ਹੋਏ ਹੋਵੇ ਨਾ, ਔਰਤਾਂ ਜਦੋਂ ਮਰਦ ਕਿਸੇ ਔਰਤ ਬਾਰੇ ਗੱਲ ਕਰਦਾ, ਗਾਲ ਕੱਢ ਕੇ ਗੱਲ ਕਰਦਾ, ਆਪਣੀ ਔਰਤ ਨਾਲ ਵੀ ਸ਼ੇਅਰ ਕਰਦਾ, ਉਹ ਇੱਦਾਂ ਜਾਂ ਉਹਦੇ ਕੱਪੜੇ ਐਵੇਂ ਪਾਏ ਨਾ, ਉੱਥੇ ਔਰਤ ਨੂੰ ਉਹਨੂੰ ਰੋਕਣਾ ਚਾਹੀਦਾ ਮਰਦ ਨੂੰ ਕਿ ਨਹੀਂ ਤੂੰ ਉਹਦੇ ਬਾਰੇ ਇੱਦਾਂ ਨਹੀਂ ਗੱਲ ਕਰ ਸਕਦਾ, ਕਿਉਂਕਿ ਜੇ ਘਰੇ ਤੇਰੇ ਘਰ ਦੀ ਭੈਣ ਜਾਂ ਪਤਨੀ ਹੈਗੀ ਆ ਨਾ, ਤੂੰ ਉਹਨਾਂ ਨੂੰ ਵੀ ਰੱਖ ਕੇ ਸੋਚ ਵੀ ਜੇ ਉਹ ਹੁਣ ਕੋਈ ਮਰਦ ਗੱਲ ਕਰੇ ਤਾਂ ਫਿਰ ਕਿਸ ਤਰ੍ਹਾਂ ਨਾ। ਦੂਸਰੀ ਗੱਲ, ਜਦੋਂ ਔਰਤ ਮਰਦ ਨੂੰ ਕਿਹੜੀਆਂ ਕਿਸ ਹਿਸਾਬ ਦੇ ਨਾਲ ਉਹਦਾ ਰਿਸ਼ਤਾ ਹੈਗਾ ਮਰਦ ਦੇ ਨਾਲ, ਕਿ ਜੇ ਕੋਈ ਔਰਤ ਉਹਦੀ ਫੈਨ ਬਣੀ ਆ ਤਾਂ ਉਹਦੇ ਕੋਲ ਬਰਦਾਸ਼ਤ ਨਹੀਂ ਹੋ ਰਿਹਾ। ਇੱਥੇ ਇਹ ਆ ਜਾਂਦਾ ਕਿ ਉਹ ਔਰਤ ਇਹ ਸਮਝਦੀ ਆ ਕਿ ਇਹਦਾ ਮੇਰੇ ਨਾਲ ਪਿਆਰ ਘੱਟ ਆ, ਜਾਂ ਸਾਡਾ ਰਿਸ਼ਤਾ ਇੰਨਾ ਜ਼ਿਆਦਾ ਕੱਚਾ ਕਿ ਜੇ ਇਹ ਕਿਸੇ ਔਰਤ ਨਾਲ ਇਹਨੇ ਹੱਸ ਕੇ ਬੁਲਾ ਲਿਆ ਤੇ ਰਿਸ਼ਤਾ ਟੁੱਟ ਜਾਵੇਗਾ। ਇੱਥੇ ਇੱਥੇ ਫਿਰ ਉਹੀ ਆ ਜਾਂਦਾ, ਇਹਦਾ ਮਤਲਬ ਕਿ ਔਰਤ ਦੀ ਜਿਹੜੀ ਮਾਨਸਿਕਤਾ ਇੰਨੀ ਕਮਜ਼ੋਰ ਆ ਕਿ ਉਹ ਆਪਣੇ ਮਰਦ ਨੂੰ ਬੰਨ ਕੇ ਰੱਖਣਾ ਚਾਹੁੰਦੀ ਹੈ, ਜਦਕਿ ਇੱਦਾਂ ਹੁੰਦਾ ਨੀ। ਜੇ ਮਰਦ ਨੂੰ ਕੋਈ ਪਰਾਈ ਔਰਤ ਬੁਲਾਉਂਦੀ ਹੈ ਅੱਛੀ, ਕਿਉਂਕਿ ਹਰੇਕ ਚੀਜ਼ ਨੂੰ ਤੁਸੀਂ ਗੰਦੀ ਜਿਹੜੀ ਸੋਚ ਲੈ ਕੇ ਨਹੀਂ ਤੁਰ ਸਕਦੇ, ਨਹੀਂ ਤਾਂ ਤੁਸੀਂ ਅੰਦਰ ਹੀ ਰਹਿ ਜਾਓਗੇ ਜੇ ਤੁਸੀਂ ਗੰਦੀ ਸੋਚ ਰੱਖੋਗੇ, ਕਿਉਂਕਿ ਸਮਾਜ ਬਹੁਤ ਬਦਲ ਚੁੱਕਾ ਹੈ ਨਾ। ਇਸ ਕਰਕੇ ਮੈਨੂੰ ਲੱਗਦਾ ਕਿ ਉਹਨਾਂ ਦੀ ਮਾਨਸਿਕਤਾ ਇੰਨੀ ਕਮਜ਼ੋਰ ਹੈ, ਜਿਹਨਾਂ ਨੂੰ ਕਿ ਮਰਦ ਨੂੰ ਆਪਣੀ ਔਰਤ ਨਹੀਂ ਤੇ ਔਰਤ ਨੂੰ ਆਪਣੇ ਮਰਦ ਤੇ ਜੇ ਭਰੋਸਾ ਨਹੀਂ ਹੈ।
ਬਿਲਕੁਲ ਮਿਲਾ ਕੇ ਉਹੀ ਆ ਜਾਂਦੇ। ਅੱਛਾ ਇੱਕ ਗੱਲ ਸਵਰਾਜ ਹੋ ਰਿਹਾ, ਜਿਸ ਤਰ੍ਹਾਂ ਆਪਾਂ ਦੇਖਦੇ ਆ ਸਾਰਾ ਕੁਛ ਔਰਤ ਦੇ ਆਲ ਦੁਆਲ ਘੁੰਮਦਾ, ਔਰਤ ਸਮਾਜ ਸਿਰਜਦੀ ਆ, ਔਰਤ ਘਰ ਬਣਾਉਂਦੀ ਆ, ਰਿਸ਼ਤੇਦਾਰੀਆਂ ਸਾਂਭਦੀ ਹੈਗੀ ਆ, ਔਰਤ ਸਾਰਾ ਕੁਛ ਕਰਦੀ ਹੈਗੀ ਆ, ਤੇ ਪਰ ਫਿਰ ਵੀ ਔਰਤ ਇੱਕ ਗੱਲ ਦਾ ਰੌਲਾ ਪਾਉਂਦੀ ਰਹਿੰਦੀ ਆ ਕਿ ਮੈਨੂੰ ਆਜ਼ਾਦੀ ਚਾਹੀਦੀ ਆ, ਮੈਨੂੰ ਮੇਰੇ ਹੱਕ ਚਾਹੀਦੇ ਆ। ਉਹ ਕਿਹੜੇ ਹੱਕ ਤੇ ਕਿਹੜੀ ਆਜ਼ਾਦੀ ਦੀ ਗੱਲ ਕਰਦੀ, ਜਦਕਿ ਸਾਰਾ ਕੁਛ ਉਹਦੇ ਹੱਥ ਚ ਆ, ਉਹਦੇ ਕੰਟਰੋਲ ਚ ਆ, ਘਰ ਦੀ ਜਿਹੜੀ ਰਿਸ਼ਤੇਦਾਰੀਆਂ ਆ, ਲੈਣ ਦੇਣ ਆ, ਮਰਦ ਉਹਦੀ ਸਹਿਮਤੀ ਤੋਂ ਬਗੈਰ ਕਰ ਹੀ ਨਹੀਂ ਸਕਦਾ ਹੈਗਾ। ਔਰਤ ਸਟੈਂਪ ਲਾਉਂਦੀ ਆ ਘਰ ਦੀ ਵੀ ਕਿਹੜੇ ਲੈਣ ਦੇਣ ਦੇ ਵਿੱਚ, ਵਿਆਹ ਸ਼ਾਦੀਆਂ ਚ ਕਿਹਨੂੰ ਕਿਹੜਾ ਕੱਪੜਾ ਦੇਣਾ, ਕਿਹੜਾ ਗਹਿਣਾ ਪਾਉਣਾ, ਕੀ ਕਰਨਾ। ਮਰਦ ਤਾਂ ਵਿਚਾਰਾ ਬਸ ਆਰਡਰ ਦੇਣ ਤੇ ਹੀ ਕਰਨਾ ਆ ਮੇਰੀ ਨਜ਼ਰ ਦੇ ਵਿੱਚ, ਪਰ ਫਿਰ ਵੀ ਔਰਤ ਇਹ ਕਹਿੰਦੀ ਆ ਕਿ ਵੀ ਮੈਨੂੰ ਹਜੇ ਮੇਰੇ ਪੂਰੇ ਹੱਕ ਨੀ ਦਿੱਤੇ ਗਏ, ਮੈਨੂੰ ਪੂਰੀ ਆਜ਼ਾਦੀ ਨੀ ਦਿੱਤੀ ਗਈ, ਮੇਰਾ ਸੰਘਰਸ਼ ਜਾਰੀ ਆ। ਇਹ ਕਿਹੜੇ ਹੱਕਾਂ ਦੀ ਗੱਲ ਕਰਦੀ ਆ, ਕਿਹੜੇ ਆਜ਼ਾਦੀ ਦੀ ਗੱਲ ਕਰਦੀ ਆ, ਤੁਹਾਡੀ ਕੁਛ ਉਹ ਸਮਝ ਆਉਂਦਾ ਵੀ ਉਹਨੂੰ ਕਿਹੜੇ ਹੱਕ ਚਾਹੀਦੇ, ਹਜੇ ਕਿਹੜੇ ਹੱਕ ਬਾਕੀ ਰਹਿ ਗਏ ਉਹਦੇ?
ਇਹ ਤਾਂ ਸਹੀ ਗੱਲ ਹੈ, ਮੈਨੂੰ ਵੀ ਸਮਝ ਨਹੀਂ ਆਈ ਅਜੇ ਤੱਕ। ਇਹ ਫਿਰ ਜਦੋਂ ਮਰਦ ਅੱਕ ਜਾਂਦਾ ਨਾ, ਜਦੋਂ ਔਰਤ ਕਹਿੰਦੀ ਆ ਸਭ ਕੁਛ, ਜਿੱਦਾਂ ਤੁਸੀਂ ਕਿਹਾ ਵੀ ਸਭ ਕੁਛ ਹੋਵੇ, ਵੀ ਐਵਰੀਥਿੰਗ ਉਹਦੇ ਕੋਲ ਹੋਵੇ ਨਾ, ਮੰਨ ਲਓ ਜੋਬ ਵੀ ਕਰਦੀ ਹੋਵੇ, ਚਲੋ ਜੋਬ ਵੀ ਨੀ ਕਰਦੀ ਹੋਵੇ, ਘਰੇ ਉਹਦੇ ਕੋਲ ਪੈਸਾ ਖਰਚ ਨੂੰ ਹੋਵੇ,
ਆਪਣੀ ਮਨ ਚਾਹੀ ਵੀ ਕਰਦੀ ਹੋਵੇ ਕਿ ਇਹਨੂੰ ਕਿਸ ਤਰ੍ਹਾਂ ਮਿਲਣਾ ਜਾਂ ਵਰਤਣਾ ਨਾ, ਫੇਰ ਵੀ ਫੇਰ ਉੱਥੇ ਆ ਜਾਂਦਾ ਮਰਦ ਅੱਕ ਕੇ ਫਿਰ ਤਲਾਕ ਤੱਕ ਪਹੁੰਚਦਾ ਕਿ ਤੂੰ ਆਪਣੀ ਆਜ਼ਾਦੀ ਹੀ ਲੈ ਲਾ, ਕਿਹੜੀ ਆਜ਼ਾਦੀ ਦੀ ਗੱਲ ਕਰਦੀ ਆ। ਜਾਂ ਤਾਂ ਉਹਨੂੰ ਇਹ ਹੋ ਸਕਦਾ ਕਿ ਉਹਨੂੰ ਇੱਕ ਮਹੀਨੇ ਵਾਸਤੇ ਖੁੱਲਾ ਛੱਡ ਦਿੱਤਾ ਜਾਵੇ ਵੀ ਤੂੰ ਜਿਹੜੀ ਆਜ਼ਾਦੀ ਚਾਹੁੰਦੀ ਆ ਉਹ ਸਾਨੂੰ ਕਰਕੇ ਦਿਖਾ, ਇਹੀ ਹੋ ਸਕਦਾ। ਤੇ ਮੈਨੂੰ ਇਹ ਨੀ ਸਮਝ ਲੱਗਦੀ ਕਿ ਔਰਤਾਂ ਦਾ ਉਹ ਸੋਚਣ ਦਾ ਲੈਵਲ, ਕਈ ਵਾਰ ਸੋਚਦੀ ਹੁੰਦੀ ਆ ਕਿ ਉਹਨਾਂ ਦੇ ਜਿਹੜਾ ਸੋਚਣ ਦਾ ਸਟੈਂਡਰਡ ਆ ਜਾਂ ਲੈਵਲ ਆ ਵੀ ਉਹਨੂੰ ਪਰਖ ਕੇ ਦੇਖਿਆ ਜਾਵੇ ਵੀ ਹਾਂ ਵੀ ਤੇਰੇ ਕੀ ਆ, ਕਿਹੜੀ ਸੋਚ ਆ, ਕਿੱਥੇ ਤੂੰ ਆਪਣੇ ਆਪ ਨੂੰ ਘੁਟਣ ਮਹਿਸੂਸ ਕਰਦੀ ਆ ਜਿਹੜਾ ਤੇਰਾ ਫੈਮਿਲੀ ਲੈਵਲ ਇੰਨਾ ਜਿਹੜਾ ਡਿਸਟਰਬ ਹੋਇਆ ਹੋਇਆ।
ਉਹਨੇ ਸਦੀਆਂ ਤੋਂ ਆਪਾਂ ਇਹ ਦੇਖ ਰਹੇ ਆ ਵੀ ਔਰਤ ਸੰਘਰਸ਼ ਕਰ ਰਹੀ ਆ ਔਰ ਮਰਦ ਨੇ ਤਾਂ ਕਦੋਂ ਦੀ ਉਹਨੂੰ ਜਗ੍ਹਾ ਦੇ ਦਿੱਤੀ ਹੈਗੀ ਆ, ਮਨੂ ਤੋਂ ਬਾਅਦ ਮਰਦ ਨੇ ਉਹਨੂੰ ਆਪਣੇ ਬਰਾਬਰ ਦਾ ਰੱਖ ਲਿਆ ਹੈਗਾ। ਇਹ ਤਾਂ ਔਰਤ ਨੇ ਆਪਣੀ ਉਹ ਜਿਹੜੀ ਸੌੜੀ ਸੋਚ ਹੌਲੀ ਹੌਲੀ ਬਾਹਰ ਨਿਕਲੀ, ਇਹ ਸੋਚਿਆ ਕਿ ਸਮਾਜ ਮੇਰੇ ਲਈ ਆ। ਪਰ ਅੱਜ ਦੇ ਟਾਈਮ ਦੇ ਵਿੱਚ ਵੀ ਔਰਤ ਸੜਕਾਂ ਤੇ ਉਤਰੀਆਂ ਅਸੀਂ ਦੇਖ ਰਹੇ ਹਾਂ, ਚਾਹੇ ਉਹ ਆਪਣੇ ਹਿੰਦੁਸਤਾਨ ਦੀ ਔਰਤ ਹੈ ਤੇ ਚਾਹੇ ਜਰਮਨ ਦੀ ਔਰਤ ਹੈ ਤੇ ਚਾਹੇ ਅਮੈਰੀਕਾ ਦੀ ਔਰਤ ਹੈ, ਦੁਨੀਆਂ ਦੇ ਵਿੱਚ ਮੇਰੇ ਖਿਆਲ ਹਰ ਪਾਸੇ ਔਰਤ ਦੀ ਜਿਹੜੀ ਮਾਨਸਿਕਤਾ ਆ ਉਹ ਕਿਤੇ ਨਾ ਕਿਤੇ ਉਹੀ ਜਿਹੜੀ ਬੰਦ ਕਮਰਿਆਂ ਦੇ ਵਿੱਚ ਜੁੱਲੀਆਂ ਦੇ ਪਿੱਛੇ ਹਜੇ ਉੱਥੇ ਦੀ ਉੱਥੇ ਲੁਕੀ ਓ ਆ, ਜਿਹਨੂੰ ਹਜੇ ਹਨੇਰਾ ਹਨੇਰਾ ਦਿਸ ਰਿਹਾ ਹੈਗਾ। ਤੇ ਇੱਕ ਮੈਂ ਹੋਰ ਆਪਣਾ ਕੋਲ ਟਾਈਮ ਵੀ ਬਸ ਥੋੜਾ ਰਹਿ ਗਿਆ ਹੈਗਾ, ਥੋੜਾ ਜਿਹਾ ਮੈਂ ਇੱਕ ਜਾਂਦੀ ਹੋਈ ਇਹ ਆਖਰੀ ਸਵਾਲ ਤੁਹਾਡੇ ਤੋਂ ਪੁੱਛੂਗੀ। ਜਿਸ ਤਰ੍ਹਾਂ ਕਹਿੰਦੇ ਆ ਕਿ ਵੀ ਮਰਦ ਦੇ ਅੰਦਰ ਇੰਨਾ ਕੰਪਲੈਕਸ ਨਹੀਂ ਹੁੰਦਾ, ਔਰਤ ਦੇ ਅੰਦਰ ਹੁੰਦਾ ਆ। ਔਰਤ ਆਪਣੇ ਆਪ ਨੂੰ ਵਧੀਆ ਕਰਦੀ ਰਹਿੰਦੀ ਆ, ਉਹਨੂੰ ਹਰ ਪਾਸੇ ਆਪਣੇ ਆਪ ਦੇ ਵਿੱਚ ਕੁਛ ਨਾ ਕੁਛ ਨੁਕਸ ਦਿਸਦਾ ਰਹਿੰਦਾ ਆ ਵੀ ਮੈਂ ਮੋਟੀ ਆ, ਮੈਂ ਪਤਲੀ ਹੋਣਾ ਆ, ਮੇਰੀ ਆਹ ਡਰੈਸ ਨੀ ਮੇਰੇ ਜੱਜ ਦੀ, ਮੈਂ ਹੁਣ ਇੱਦਾਂ ਦਾ ਪਾਉਣਾ ਹੈਗਾ ਆ, ਮੇਰੇ ਕੋਈ ਆਪਣੇ ਆਪਣੇ ਫੇਸ ਦੀ ਉਹਦੀ ਉਹ ਆਪਣੀ ਕਰਵਾਉਣ ਦੀ ਸਰਜਰੀ ਕਰਵਾ ਰਹੀਆਂ ਹੈਗੀਆਂ ਅੱਜ ਕੱਲ, ਕੁਛ ਨਾ ਕੁਛ ਔਰਤ ਵਿੱਚ ਲੱਗਾ ਹੀ ਰਹਿੰਦਾ। ਮਰਦ ਜੇ ਮੋਟਾ ਵੀ ਆ ਤੇ ਉਹ ਮਰਦ ਆ, ਉਹਦੇ ਵਿੱਚ ਕੋਈ ਏਦਾਂ ਦੀ ਗੱਲ ਨਹੀਂ ਹੈਗੀ। ਜੇ ਕਾਲਾ ਗੋਰਾ ਰੰਗ ਦਾ ਉਹਨੂੰ ਕੋਈ ਇਹਦੇ ਨਾਲ ਨਹੀਂ ਹੈਗਾ, ਬਸ ਉਹਨੂੰ ਆਪਣੀ ਮਰਦਾਨਗੀ ਦੇ ਉੱਤੇ ਆ ਵੀ ਮੈਂ ਮਰਦ ਆ। ਇਹ ਔਰਤਾਂ ਦੇ ਵਿੱਚ ਇਹ ਘਾਟ ਤੁਸੀਂ ਇੱਦਾਂ ਦੇਖੀ ਆ ਵੀ ਇਹ ਕਾਹਤੇ, ਸਾਨੂੰ ਕੀ ਕਰਨਾ ਚਾਹੀਦਾ ਹੈਗਾ ਔਰਤਾਂ ਨੂੰ, ਆਪਣੇ ਆਪ ਨੂੰ ਕਿੱਥੋਂ ਸਾਫ ਕਰਨਾ ਚਾਹੀਦਾ ਆ?
ਬਿਲਕੁਲ, ਇਹ ਸਿਰਫ ਇਹਦਾ ਇੱਕੋ ਹੀ ਕਾਰਨ ਹੈ, ਜੈਲਸੀ। ਇਹ ਔਰਤ ਜਦੋਂ ਹਨਾ ਕਿਸੇ ਨਾਲ ਜੈਲਸੀ ਕਰਦੀ, ਕਿਸੇ ਦੀ ਫਿਗਰ ਤੋਂ ਜੈਲਸੀ ਕਰਦੀ ਹੈ, ਕਿਸੇ ਦੇ ਪਤਲੇ, ਕਿਸੇ ਦੇ ਫੇਸ ਤੋਂ, ਕਿਸੇ ਦੇ ਰੰਗ ਰੂਪ ਤੋਂ, ਉਹ ਜੈਲਸੀ ਹੁੰਦੀ। ਔਰਤ ਆਪਣੇ ਅੰਦਰ ਨੂੰ ਨਿਖਾਰਨ ਦੀ ਥਾਂ ਜਦੋਂ ਆਪਣਾ ਬਾਹਰਲਾਪਨ ਸਰੀਰ ਦਾ ਉੱਪਰਲਾ ਹਿੱਸਾ ਨਿਖਾਰਨਾ ਸ਼ੁਰੂ ਕਰ ਦਿੰਦੀ ਆ ਤੇ ਉਹ ਫੇਰ ਢਹਿ ਢੇਰੀ ਹੋ ਜਾਂਦੀ, ਉਹਦੀ ਮਾਨਸਿਕਤਾ ਫੇਰ ਕਮਜ਼ੋਰ ਹੋ ਜਾਂਦੀ ਆ ਜਦੋਂ ਔਰਤ ਸਿਰਫ ਆਪਣਾ ਉੱਪਰਲਾ ਹਿੱਸਾ ਸਵਾਰਦੀ ਹੈ। ਕਿਉਂਕਿ ਜਿੰਨਾ ਚਿਰ ਤੁਸੀਂ ਆਪਣੇ ਅੰਦਰੋਂ ਨਹੀਂ ਸਵਾਰੋਗੇ ਤੁਸੀਂ ਕਿਸੇ ਨੂੰ ਨਹੀਂ ਚੰਗੇ ਲੱਗੋਗੇ। ਤੁਸੀਂ ਦੇਖਿਆ ਤੁਹਾਡੀ ਜ਼ਿੰਦਗੀ ਚ ਵੀ ਏਦਾਂ ਦੀਆਂ ਔਰਤਾਂ ਹੋਣੀਆਂ, ਏਦਾਂ ਦੇ ਮਰਦ ਹੋਣੇ ਆ ਜਿਹੜੇ ਦੇਖਣ ਨੂੰ ਖੂਬਸੂਰਤ ਨਹੀਂ ਹੈ, ਉਹ ਦੇਖਣ ਨੂੰ ਸੋਹਣੇ ਕੱਪੜੇ ਨਹੀਂ ਪਾਉਂਦੇ ਆ, ਪਰ ਆਪਣੇ ਨਾਲ ਉਹਨਾਂ ਦੀ ਅਟੈਚਮੈਂਟ ਦਿਲੋਂ ਆ, ਕਿਉਂਕਿ ਉਹ ਦਿਲੋਂ ਬਹੁਤ ਖੂਬਸੂਰਤ ਹਨ। ਔਰਤਾਂ ਨੂੰ ਆਪਣੇ ਅੰਦਰੋਂ ਖੂਬਸੂਰਤ ਬਣਨਾ ਪਵੇਗਾ। ਸਾਨੂੰ ਸਾਡੀ ਮਾਂ ਦੇ ਨਾਲ ਪਿਆਰ ਹੈ, ਉਹ ਚਾਹੇ ਮੋਟੀ ਹੋਵੇ, ਚਾਹੇ ਕਾਲੀ ਹੋਵੇ, ਚਾਹੇ ਸੋਹਣੇ ਕੱਪੜੇ ਨਾ ਪਾਉਂਦੀ ਹੋਵੇ। ਇਸ ਤਰ੍ਹਾਂ ਹੀ ਜਦੋਂ ਔਰਤ ਆਪਣੇ ਅੰਦਰੋਂ ਖੂਬਸੂਰਤ ਬਣਦੀ ਆ ਤਾਂ 100 ਔਰਤ ਉਹਦੇ ਪਿੱਛੇ ਹੋਵੇਗੀ, ਉਹ ਸਟੈਂਡ ਰੱਖੇਗੀ। ਸਟੈਂਡ ਆਪਣੇ ਸਟੈਂਡਰਡ ਨੂੰ ਧਿਆਨ ਰੱਖਣਾ ਚਾਹੀਦਾ ਕਿ ਮੈਂ ਆਪਣੇ ਅੰਦਰੋਂ ਤੰਦਰੁਸਤ ਹੋਵਾਂ। ਪਹਿਲੀ ਗੱਲ, ਔਰਤਾਂ ਨੂੰ ਸਿਹਤ ਸੰਬੰਧੀ ਪੂਰੇ ਅਲਰਟ ਹੋਣਾ ਚਾਹੀਦਾ। ਅੱਜ ਕੱਲ ਸਾਰੀਆਂ ਵੈਸੇ ਔਰਤਾਂ ਸੁਣ ਰਹੀਆਂ ਤਾਂ ਉਹਨਾਂ ਅੱਗੇ ਮੇਰੀ ਰਿਕੁਐਸਟ ਆ, ਜਿੰਨੀਆਂ ਮੇਰੀਆਂ ਫਰੈਂਡਸ ਆ ਉਹਨਾਂ ਨੂੰ ਸਮਝਾਉਣੀ ਕਿ ਪਲੀਜ਼ ਜਿਹੜੀ ਆ ਜਿਹੜਾ ਤੁਸੀਂ ਪਤਲੇ ਹੋਣ ਵਾਸਤੇ ਤੁਸੀਂ ਰੱਖਦੀਆਂ ਨਾ ਵੀ ਮੈਂ ਡਾਇਟਿੰਗ ਕਰਦੀ ਹਾਂ, ਸੋਰੀ ਮੈਨੂੰ ਵਰਡ ਵੀ ਕਈ ਵਾਰ ਚੇਤਾ ਭੁੱਲ ਜਾਂਦਾ, ਵੀ ਅਸੀਂ ਡਾਇਟਿੰਗ ਕਰਦੇ ਹਾਂ ਵੀ ਇਹ ਡਾਇਟਿੰਗ ਨਾ ਕਰੋ, ਤੁਸੀਂ ਆਪਣੇ ਆਪ ਨੂੰ ਢਹਿ ਢੇਰੀ ਕਰ ਰਹੀ ਆ ਇਹ ਡਾਇਟਿੰਗ ਕਰਕੇ, ਤੁਸੀਂ ਤੰਦਰੁਸਤ ਰਹੋ ਕਿਉਂਕਿ ਤੁਹਾਡੀ ਤੰਦਰੁਸਤੀ ਜਿਹੜੀ ਤੁਹਾਡੇ ਪਰਿਵਾਰ ਨੂੰ ਬਹੁਤ ਲੋੜ ਆ, ਬੱਚਿਆਂ ਨੂੰ ਬਹੁਤ ਲੋੜ ਆ, ਤੁਹਾਡੇ ਆਪਣੇ ਆਪ ਨੂੰ ਨਿਖਾਰਨ ਵਾਸਤੇ ਤੁਸੀਂ ਜ਼ਿੰਦਗੀ ਜਿਹੜਾ ਸਫ਼ਰ ਆ ਨਾ ਉਹ ਬੜੀ ਬਹਾਦਰੀ ਦੇ ਨਾਲ ਜਿਹੜਾ ਕਿ ਉਹ ਤੈਅ ਕਰਨਾ। ਇਸ ਕਰਕੇ ਤੁਸੀਂ ਬਾਹਰੋਂ ਨਾ ਤੁਸੀਂ ਫੇਸ਼ੀਅਲ ਕਰਾਈ ਜਾਓ, ਤੁਸੀਂ ਆਪਣੇ ਅੰਦਰ ਆਪਣੀ ਖੁਰਾਕ ਦਾ, ਜਦੋਂ ਤੁਸੀਂ ਖੁਸ਼ ਰਹਿਣਾ ਸ਼ੁਰੂ, ਅੱਛਾ ਜਦੋਂ ਤੁਸੀਂ ਖੁਰਾਕ ਦਾ ਧਿਆਨ ਰੱਖੋਗੇ ਹਨਾ, ਜਾਕੇ ਤੁਸੀਂ ਸਟੋਰਾਂ ਦੇ ਵਿੱਚ ਫਰੈਸ਼ ਚੀਜ਼ਾਂ ਲੱਭੋਗੇ। ਇੱਕ ਬਿਊਟੀ ਪਾਰਲਰ ਦੇ ਵਿੱਚ ਵੜੀ ਹੋਈ ਆ ਵੀ ਕੋਈ ਨਾ ਮੇਰੇ ਨਿਆਣਿਆਂ ਨੇ ਪੋਮਸ ਤਲ ਕੇ ਖਾ ਲੈਣੇ, ਆਲੂ ਤਲ ਕੇ ਖਾ ਲੈਣੇ, ਇੱਕ ਵੜੀ ਹੋਈ ਪਾਰਲਰ ਦੇ ਵਿੱਚ ਕੋਈ ਗੱਲ ਨੀ, ਸ਼ਾਮਾਂ ਦੀ ਜੀ ਰੋਟੀ ਆ ਪੀਜ਼ੇ ਮੰਗਾ ਲਾਂਗੇ, ਪਰ ਇੱਕ ਬਣੀ ਵੜੀ ਹੋਈ ਸਟੋਰ ਦੇ ਵਿੱਚ ਫਰੈਸ਼ ਚੀਜ਼ਾਂ ਲੱਭ ਰਹੀ ਆ। ਹੁਣ ਤੁਸੀਂ ਦੱਸੋ ਉਹਦਾ ਜਿਹੜਾ ਲਾਈਫ ਦਾ ਜਿਹੜਾ ਸਟੈਂਡਰਡ ਆ ਉਹ ਸਹੀ ਰਹੇਗਾ ਕਿ ਉਹ ਜਿਹੜੀ ਪਾਰਲਰ ਚ ਵੜੀ ਹੋਈ ਉਹਦਾ ਰਹੇਗਾ?
ਉਹੀ ਗੱਲ ਆ ਜਾਂਦੀ ਹੈ ਤੁਹਾਡੇ ਕਹਿਣ ਮੁਤਾਬਕ ਕਿ ਔਰਤ ਜਿਸ ਤਰ੍ਹਾਂ ਵੀ ਆ ਮਰਦ ਵੱਲੋਂ ਚਾਹੇ ਉਹਨੂੰ ਜਿਹੜਾ ਮਰਜ਼ੀ ਰੁਤਬਾ ਦਿੱਤਾ ਗਿਆ, ਲੇਕਿਨ ਉਹ ਆਪਣੀ ਜਿਹੜੀ ਮਾਨਸਿਕਤਾ ਦੇ ਘੇਰੇ ਦੇ ਵਿੱਚੋਂ ਜਿੱਥੇ ਉਹ ਘਿਰੀ ਹੋਈ ਆ ਉਹ ਆਪਣੀ ਕੈਦ ਦੇ ਵਿੱਚੋਂ ਹਜੇ ਆਪੇ ਨੀ ਰਿਹਾ ਹੋਈ ਹੈਗੀ, ਉਹ ਮਾਨਸਿਕਤਾ ਕਮਜ਼ੋਰ ਕਰਕੇ ਬਹੁਤ ਇਹ ਜਿਹੜਾ ਦੁਖਾਂਤ ਆ ਇਹ ਸਾਰੀ ਦੁਨੀਆਂ ਦੇ ਵਿੱਚ ਹੀ ਹੈਗਾ ਜੇ ਅਸੀਂ ਨਜ਼ਰ ਘੁਮਾ ਕੇ ਦੇਖੀਏ, ਸਾਰੇ ਪਾਸੇ ਹੀ ਪਾਇਆ ਜਾਂਦਾ ਹੈਗਾ ਆ ਕਿ ਸਾਡੀਆਂ ਔਰਤਾਂ ਥੋੜਾ ਜ਼ਿਆਦਾ ਰੌਲਾ ਪਾ ਦਿੰਦੀਆਂ ਹੈਗੀਆਂ ਆ ਤੇ ਅਸੀਂ ਮਰਦਾਂ ਦੇ ਉੱਤੇ ਥੋੜਾ ਜਿਹਾ ਜ਼ਿਆਦਾ ਇਲਜ਼ਾਮ ਵੀ ਲਾ ਦਿੰਦੇ ਹੈਗੇ ਆ। ਸਵਰਾਜ ਜੀ ਅੱਜ ਮੈਨੂੰ ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲ ਕਰਕੇ। ਮੈਂ ਬਸ ਜਾਂਦੀ ਹੋਈ ਤੁਹਾਡੇ ਤੋਂ ਇਹ ਪੁੱਛੂਗੀ ਕਿ ਤੁਹਾਨੂੰ ਕਿੰਨੀ ਦੇਰ ਹੋ ਗਈ ਜਰਮਨ ਚ ਰਹਿੰਦਿਆਂ ਨੂੰ, ਕਿਉਂਕਿ ਮੈਂ ਚਾਹੁੰਦੀ ਹਾਂ ਕਿ ਹਰਮਨ ਰੇਡੀਓ ਦੇ ਸਾਡੇ ਜਿਹੜੇ ਸਰੋਤੇ ਆ ਤੁਹਾਡੇ ਬਾਰੇ ਥੋੜਾ ਜਿਹਾ ਜਾਣਨ, ਤੇ ਥੋੜੀ ਜਿਹੀ ਮੈਂ ਵੀ ਜਰਮਨ ਦੀ ਰਹਿਣ ਵਾਲੀ ਆ, ਪਰ ਤੁਸੀਂ ਮੇਰਾ ਖਿਆਲ ਕਿ ਸਾਡੇ ਤੋਂ ਬਹੁਤ ਬਾਅਦ ਵਿੱਚ ਆਏ ਆ, ਤੇ ਅੱਜ ਦਾ ਜਿਹੜਾ ਤੁਹਾਨੂੰ ਜਰਮਨ ਆ ਮਾਹੌਲ ਕਿੱਦਾਂ ਦਾ ਲੱਗ ਰਿਹਾ ਆ ਜੀ?
ਮੈਨੂੰ ਜੀ 10 ਸਾਲ ਹੋ ਗਏ ਜਰਮਨੀ ਦੇ ਵਿੱਚ, ਤੇ ਸਭ ਤੋਂ ਮੇਨ ਗੱਲ ਹੈ ਕਿ ਮੈਂ ਹਮੇਸ਼ਾ ਆਪਣੀ ਸਿਹਤ ਵੱਲ ਧਿਆਨ ਦਿੱਤਾ। ਮੈਂ ਘਰ ਦਾ ਖਾਣਾ ਪਸੰਦ ਕਰਦੀ ਹਾਂ, ਬੱਚਿਆਂ ਨੂੰ ਵੀ ਘਰ ਦਾ, ਮੇਰੇ ਹਸਬੈਂਡ ਨੂੰ ਮੇਰੀ ਇਹ ਚੀਜ਼ ਬਹੁਤ ਪਸੰਦ ਆ, ਮੇਰੇ ਬੱਚਿਆਂ ਨੂੰ ਬਹੁਤ ਪਸੰਦ ਆ, ਬੱਚੇ ਮੇਰੇ ਸਕੂਲ ਜਾਂਦੇ, ਬੱਚਿਆਂ ਦੇ ਟੀਚਰਾਂ ਨੂੰ ਬਹੁਤ ਪਸੰਦ ਆ ਕਿ ਇਹਦੀ ਮਾਂ ਜਿਹੜਾ ਇਹਨਾਂ ਦਾ ਜਿਹੜਾ ਇੰਡੀਅਨ ਫੂਡ ਆ ਜਿਹੜੇ ਇਹਨਾਂ ਦੀ ਅਸਲ ਪਹਿਚਾਣ ਉਹ ਭੇਜਦੀ ਆ। ਤੇ ਇੱਕ ਇਤਿਹਾਸੇ ਵਾਲੀ ਜਾਂ ਵਧੀਆ ਗੱਲ ਵੀ ਕਹੂੰਗੀ ਕਿ ਜਦੋਂ ਵੀਰਵਾਰ ਆਉਂਦਾ ਤੇ ਇਹਨਾਂ ਦੇ ਦੇਸੀ ਘਿਓ ਦੇ ਪਰੌਂਠਿਆਂ ਦਾ ਬ੍ਰੇਕਫਾਸਟ ਹੁੰਦਾ, ਤੇ ਜਦੋਂ ਇਹ ਜਾ ਕੇ ਆਪਣੀ ਕਲਾਸ ਵਿੱਚ ਦੇਸੀ ਘਿਓ ਦੇ ਪਰੌਂਠਿਆਂ ਦੇ ਟਿਫਨ ਖੋਲਦੇ ਆ ਨਾ, ਤੋ ਸਾਰਾ ਰੂਮ ਹੀ ਮਹਿਕ ਉੱਠਦਾ। ਹੁਣ ਅੱਗੇ ਮੈਂ ਇੱਕ ਇੱਕ ਭੇਜਦੀ, ਹੁਣ ਮੈਨੂੰ ਦੋ ਦੋ ਭੇਜਣੇ ਪੈਂਦੇ ਕਿਉਂਕਿ ਇਹਨਾਂ ਦੇ ਫਰੈਂਡ ਕਹਿੰਦੇ ਸਾਨੂੰ ਵੀ ਦੇ, ਸਾਨੂੰ ਵੀ ਦੇ। ਇਸ ਕਰਕੇ ਮਾਹੌਲ ਆਪਾਂ ਨੂੰ ਸੋਹਣਾ ਬਣਾਉਣਾ ਪੈਣਾ ਵਾ, ਕਿਉਂਕਿ ਮੈਨੂੰ ਮੇਰਾ ਫਰੈਂਡ ਸਰਕਲ ਟੱਚ ਵੁੱਡ ਕੇ ਬਹੁਤ ਵੱਡਾ ਵਾ ਤੇ ਬਹੁਤ ਸੋਹਣਾ, ਉਹ ਮੈਨੂੰ ਪਸੰਦ ਕਰਦੇ ਆ, ਇਸ ਲਈ ਕਰਦੇ ਆ ਕਿਉਂਕਿ ਮੈਂ ਸਿਹਤ ਵੱਲ ਬਹੁਤ ਧਿਆਨ ਦਿੰਦੀ, ਇਹ ਬਿਊਟੀ ਵੱਲ ਨੀ, ਕਿਉਂਕਿ ਮੇਰੀ ਬਿਊਟੀ ਮੇਰੇ ਅੰਦਰੋਂ ਨਿਕਲ ਰਹੀ ਹੈ, ਮੇਰੇ ਬੋਲਾਂ ਚੋਂ ਨਿਕਲ ਰਹੀ ਹੈ। ਕਿਸੇ ਨਾਲ ਦੁੱਖ ਸੁੱਖ ਸ਼ੇਅਰ ਕਰੋਗੇ ਕਿਸੇ ਨੂੰ, ਜੇ ਆਪਾਂ ਇਹ ਅੰਜੂ ਜੀ, ਵੈਸੇ ਇੱਕ ਗੱਲ ਔਰਤਾਂ ਵਿੱਚ ਇਹ ਵੀ ਬਹੁਤ ਆ, ਔਰਤਾਂ ਹੀ ਔਰਤਾਂ ਨੂੰ ਪੱਟਦੀਆਂ, ਔਰਤਾਂ ਜਾ ਕੇ ਕਹਿੰਦੀਆਂ ਨੀ ਹਾਏ ਨੀ ਤੇਰੇ ਸ਼ਕਲ ਨੂੰ ਕੀ ਹੋ ਗਿਆ, ਤੇਰੇ ਆਹ ਕੀ ਹੋ ਗਿਆ, ਤੂੰ ਵੀ ਪਾਰਲਰ ਦੇ ਜਾ, ਤੇਰੇ ਸਰੀਰ ਨੂੰ ਕੀ ਹੋ ਗਿਆ, ਅੱਜ ਤੂੰ ਸੋਹਣੀ ਨੀ ਲੱਗਦੀ। ਉਹ ਬਸ ਉੱਥੇ ਅੱਗ ਲਾ ਆਉਂਦੀਆਂ ਵੀ ਅੱਜ ਮੇਨ ਮਕਸਦ ਉਹਨਾਂ ਦਾ ਅੱਗ ਲਾਉਣਾ ਹੀ ਹੁੰਦਾ, ਉਹ ਲਾ ਲੈਂਦੀਆਂ ਬਸ ਜੀ, ਉਹ ਫਿਰ ਦੂਸਰੀ ਉਹ ਬਸ ਅਪਸੈਟ ਹੋ ਜਾਂਦੀ ਕਿ ਹਾਏ ਮੈਨੂੰ ਕੀ ਹੋ ਗਿਆ, ਮੈਂ ਤਾਂ ਸੋਹਣੀ ਨੀ ਦੇਖ ਰਹੀ, ਮੇਰੇ ਤਾਂ ਕੱਪੜੇ ਨੀ ਸੋਹਣੇ। ਬਸ ਜੀ ਕੱਪੜਿਆਂ ਦੇ ਪੈਸੇ ਖਰਚ ਹੁੰਦੇ ਆ, ਪਾਰਲਰ ਚ ਪੈਸੇ ਖਰਚ ਹੁੰਦੇ ਆ, ਤੇ ਹਸਬੈਂਡ ਵਿਚਾਰਾ ਕਮਾਉਂਦਾ ਦਿਨ ਰਾਤ, ਤੇ ਉਹ ਉੱਥੇ ਫਿਰ ਅਪਸੈਟ ਹੋ ਜਾਂਦਾ ਕਿ ਉਹ ਆ ਕੇ ਇਹੀ ਕਹਿੰਦਾ ਯਾਰ ਮੈਂ ਕੀ ਕਰਾਂ, ਕੀ ਨਾ ਕਰਾਂ ਤੇ ਕੀ ਹਾਂ ਕਰਾਂ। ਉੱਥੇ ਲੜਾਈਆਂ ਛੋਟੀਆਂ ਛੋਟੀਆਂ ਗੱਲਾਂ ਤੋਂ ਤੁਹਾਨੂੰ ਪਤਾ ਲੜਾਈਆਂ ਹੁੰਦੀਆਂ, ਤੇ ਕੋਈ
ਲੜਾਈਆਂ
ਏਡਾ ਵੱਡਾ ਕੋਈ ਸੰਘਰਸ਼ ਤੇ ਹੈ ਨੀ। ਹਾਂਜੀ ਸਹੀ ਗੱਲ
ਜੀ ਜੀ ਇਹੀ ਹੈ। ਤੇ ਸਵਰਾਜ ਜੀ ਗਰਮੀਆਂ ਦਾ ਜੀ ਗਰਮੀਆਂ ਦਾ ਜਿਹੜਾ ਮੌਸਮ ਆ ਜਰਮਨ ਦੇ ਵਿੱਚ, ਹੁਣ ਤਾਂ ਮੇਰਾ ਖਿਆਲ ਸਾਡੇ ਸ਼ਹਿਰ ਚ ਤਾਂ ਖਤਮ ਹੋ ਗਿਆ, ਤੁਹਾਡੇ ਸ਼ਹਿਰ ਦਾ ਅੱਜ ਦਾ ਮੌਸਮ ਕਿੱਦਾਂ? ਆਸਟ੍ਰੇਲੀਆ ਵਾਲਿਆਂ ਨੂੰ ਇਹ ਦੱਸ ਦਈਏ ਕਿੱਦਾਂ ਦਾ ਮੌਸਮ ਆ, ਕਿਉਂਕਿ ਮੇਰਾ ਖਿਆਲ ਉੱਥੇ ਤਾਂ ਉਹਨਾਂ ਦੀ ਕਾਫੀ ਠੰਡ ਦਾ ਮੌਸਮ ਸ਼ੁਰੂ ਹੋਇਆ ਹੋਣਾ ਆ, ਜਾਂ ਉਹਨਾਂ ਦੇ ਠੰਡ ਸ਼ੁਰੂ ਹੋ ਜਾਂਦੀ ਹੈ, ਤੇ ਤੁਸੀਂ ਕਿੱਦਾਂ ਦਾ ਤੁਹਾਡੇ ਸ਼ਹਿਰ ਦਾ ਮੌਸਮ ਕਿੱਦਾਂ ਦਾ, ਤੇ ਤੁਹਾਡੇ ਜਿਹੜੇ ਆਲੇ ਦੁਆਲੇ ਰਹਿਣ ਵਾਲੇ ਸਾਰੇ ਜਰਮਨ ਹੈਗੇ ਆ ਜਾਂ ਆਪਣੇ ਪੰਜਾਬੀ ਵੀ ਆ, ਜਾਂ ਕਿਸ ਤਰ੍ਹਾਂ ਦਾ ਮਾਹੌਲ ਹੈਗਾ ਆ?
ਸਾਡੇ ਤੇ ਹੁਣ ਤਾਂ ਜਰਮਨੀ ਦੇ ਵਿੱਚ ਜਿਹੜੀ ਗਰਮੀ ਪੈਣੀ ਚਾਹੀਦੀ ਅਸਲ ਵਿੱਚ ਉਹ ਨਹੀਂ ਪਈ ਹੈਗੀ, ਠੰਡੀ ਰਹੀ ਆ ਕੁਛ ਦੇਰ ਹੀ, ਹੁਣ ਪਿਛਲੇ ਹਫਤੇ ਗਰਮੀ ਰਹੀ ਆ, ਹੁਣ ਫਿਰ ਬਾਰਿਸ਼ਾਂ ਸ਼ੁਰੂ ਹੋ ਗਈਆਂ ਨੇ, ਤੇ ਜਿਹੜੇ ਜਿਹੜੇ ਸਾਡੇ ਆਂਢ ਗੁਆਂਢ ਆ ਉਹ ਵੀ ਸਾਰੇ ਜਰਮਨੀ ਆ, ਇੱਥੇ ਡੱਚ ਲੋਕ ਆ, ਤੇ ਇੱਥੇ ਜਰਮਨੀ ਲੋਕਾਂ ਨੂੰ ਜ਼ਿਆਦਾ ਗਰਮੀਆਂ ਦਾ ਜਿਹੜਾ ਗਰਮੀਆਂ ਦਾ ਵੈਦਰ ਉਹ ਬਹੁਤ ਪਸੰਦ ਹੈ, ਕਿਉਂਕਿ ਉਹ ਸਵਿਮਿੰਗ ਆਦਿ ਜਾਂਦੇ ਆ ਤੇ ਉਹਨਾਂ ਨੂੰ ਪਸੰਦ ਆ ਬਾਹਰ ਨਿਕਲਣਾ। ਇੱਥੇ ਮੈਨੂੰ ਲੱਗਦਾ ਕਿ ਗਰਮੀਆਂ ਦਾ ਮੌਸਮ ਮੈਨੂੰ ਵੀ ਇੱਥੋਂ ਦਾ ਬਹੁਤ ਪਸੰਦ ਆ, ਕਿਉਂਕਿ ਲੋਕ ਬੜੇ ਖੁਸ਼ ਹੋ ਕੇ ਬਹਾਰਾਂ ਦੇ ਵਿੱਚ ਸਾਈਕਲਾਂ ਤੇ ਬਾਹਰ ਨਿਕਲੇ ਦੇ ਵੀ ਹਾਂਜੀ ਅੱਜ ਸੂਰਜ ਚੜਿਆ ਏ, ਤੇ ਸਾਰਿਆਂ ਨੂੰ ਇਹ ਮੌਸਮ ਪਸੰਦ ਆ। ਪਰ ਹੁਣ ਇਸ ਹਫਤਾ ਵੀ ਸਾਡੇ ਬਾਰਿਸ਼ ਦੱਸੀ ਏ, ਤੇ ਬਾਰਿਸ਼ਾਂ ਦੇ ਵਿੱਚ ਤੁਹਾਨੂੰ ਪਤਾ ਵੀ ਇੱਥੇ ਜਰਮਨ ਦੇ ਖੁੱਲੇ ਦਿਲ ਵਾਲੇ ਲੋਕ, ਉਹਨਾਂ ਨੂੰ ਅੰਦਰ ਰਹਿਣਾ ਨਹੀਂ ਪਸੰਦ ਹੈਗਾ ਤੇ ਮੈਨੂੰ ਨਹੀਂ ਹੈਗਾ।
ਉਡੀਕਾਂਗੇ ਹਰਮਨ ਰੇਡੀਓ ਵੱਲੋਂ, ਅਸੀਂ ਤੁਹਾਨੂੰ ਜੀ ਆਇਆਂ ਵੀ ਕਹਿੰਦੇ ਹਾਂ ਤੇ ਤੁਹਾਡਾ ਅਸੀਂ ਧੰਨਵਾਦ ਕਰਦੇ ਹਾਂ ਕਿ ਤੁਸੀਂ ਆਪਣੀ ਇੰਨੀ ਬਿਜ਼ੀ ਲਾਈਫ ਦੇ ਵਿੱਚੋਂ, ਰੁਝੇਵਿਆਂ ਦੀ ਜ਼ਿੰਦਗੀ ਦੇ ਵਿੱਚੋਂ ਟਾਈਮ ਕੱਢਿਆ ਤੇ ਸਾਡੇ ਨਾਲ ਦੋ ਪਲਾਂ ਦੀ ਸਾਂਝ ਪਾਈ ਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਧੰਨਵਾਦ ਜੀ।
ਹਾਂਜੀ ਹਾਂਜੀ, ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਥੈਂਕ ਯੂ ਤੁਹਾਡਾ ਵੀ, ਹਰਮਨ ਰੇਡੀਓ ਵਾਲਿਆਂ ਦਾ ਵੀ। ਹਾਂਜੀ, ਸਤਿ ਸ਼੍ਰੀ ਅਕਾਲ
ਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ।